नानक अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है मानक भगत वैराग गुरु ग्रंथ साहिब उदद बंदो कर अनुराग श्री गुर शब्द कमाए चिन्ह जीते पंच विकार तिन संतन को बंदना सिर चरणन पर तार जजन भजन मम खालसा खालस पूज बजोग दास गोबिंद फतेह खालसा दर्श परस मिट सोग आत्म रस जे जान नहीं सो है खालस देव प्रभ मह मोह मह दास मह रंचक नाहिन भेव कहाँ बुद्ध प्रभ तुच्छ हमारे वर्ण सके महिमा जो तिहारी हम न सकत कर सिफत तुम्हारी आव ले हो तुम कथा सुधारी हम न सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जी चौपाई तबे खालसे हल्ला कियो मार तलवार अगे तर लियो ओट उन तोपन मोहरे मारे छलक जय गोले दोहरे तबे खालसे हल्ला कियो
वाहे गुरु जी का खालसा वाहे गुरु जी की फतेह भगत वत्सल गरीब नवाज सत स्वरूप गहर गंभीर अगम अगाध धन 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 श्री गुरु नानक देव साहिब जी महाराज अमृत के दाते पंथ दे वाली वाली दो जहान साहिब कमाल धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चावल छत्र सिंघासन तख्त दे मालक जुग जुग अटल बाणी गुरु गुरु है बाणी धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजी निवाजी गुरु रूप गुरु सवारी गुरु प्यारी गुरु खालसा सतसंगत जीओ आप जी वड्डियां भागां वाले कर्मां वाले हो जो गुरु महाराज जी दी हजूरी विच नतमस्तक हो करके हाजरियां भर के अपने इस मनुखा जन्म दे समय नूं सफला कर रहे हो ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਨਿਤਨੇਮ ਦੀ ਮਰਿਆਦਾ ਨਾਲ ਸ੍ਰੀ ਰਹਿ ਰਾਸ ਹੈ ਬਾਣੀ ਦੇ ਜਾਪ ਹੋਏ ਅਰਦਾਸ ਉਪਰੰਤ ਹੋਈ ਹੈ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕੀਤਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਆਪਾਂ ਗੁਰੂ ਖਾਲਸੇ ਦੀ ਗੁਰੂ ਪੰਥ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ ਉਸਦਾ ਸਮਾਂ ਹੋਇਆ ਹੈ ਸੱਚੇ ਪਾਤਸ਼ਾਹ ਜੀ ਦੇ ਵਰਸਾਏ ਹੋਏ ਸਿੱਖ ਗੁਰੂ ਪੰਥ ਜਿਨ੍ਹਾਂ ਦੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1708 ਵਿੱਚ ਜੋਤੀ ਜੋਤ ਸਮਾ ਗਏ ਉਸ ਤੋਂ ਬਾਅਦ ਦੀਆਂ ਜਿਹੜੇ ਸਿੱਖਾਂ ਉੱਪਰ ਆਫਤਾਂ ਆਈਆਂ ਮੁਸੀਬਤਾਂ ਆਈਆਂ ਦੁਖੜੇ ਆਏ ਉਹ 18ਵੀਂ ਸਦੀ ਦੀ ਇਹ ਪ੍ਰਾਚੀਨ ਪੰਥ ਪ੍ਰਕਾਸ਼ ਦੀ ਜਿਹੜੀ ਕਥਾ ਹੈ ਆਪ ਜੀ ਸਰਵਣ ਕਰ ਰਹੇ ਹੋ ਜੋ ਜਲੰਧਰ ਜਦੋਂ ਉਜਾੜੀ ਹੈ, ਜਿਸ ਜਲੰਧਰ ਦਾ ਸੂਬੇਦਾਰ ਨਾਸਰ ਅਲੀ ਬਣਿਆ, ਜਿਸ ਨੇ ਕਰਤਾਰਪੁਰ ਸਾਹਿਬ ਦੀ ਬੇਅਦਬੀ ਵੀ ਕੀਤੀ ਅਤੇ ਨਾਲੇ ਜਲੰਧਰ ਵਿੱਚ ਵੀ ਆਪਣੀਆਂ ਮਨ ਆਈਆਂ ਕੀਤੀਆਂ, ਦੀਨਾ ਬੇਗ ਜੋ ਮੁਗਲੀਆ ਸੁਲਤਾਨਤ ਦਾ ਜਿਹੜਾ ਸੂਬੇਦਾਰ ਸੀ ਉਹਨੂੰ ਵੀ ਕੱਢ ਮਾਰਿਆ। ਇਸ ਤਰ੍ਹਾਂ ਦੋਵਾਂ ਦੇ ਮੇਲ ਹੋਣੇ ਕਰਕੇ ਬਾਬਾ ਵਡਭਾਗ ਸਿੰਘ ਦੀਨਾ ਬੇਗ ਦਾ ਮਿਲ ਕੇ ਸਲਾਹ ਕਰਨੇ ਕਰਕੇ ਬਾਬਾ ਵਡਭਾਗ ਸਿੰਘ ਨੇ ਖਾਲਸੇ ਨੂੰ ਬੁਲਾਇਆ ਹੈ। ਖਾਲਸਾ ਗੁਰੂ ਦੀ ਮਿਹਰ ਸਦਕਾ ਗੁਰੂ ਕੇ ਅੰਸ਼ ਜਾਣ ਕੇ ਮੇਲ ਕੀਤਾ, ਜਿੱਥੇ ਦੀਨਾ ਬੇਗ ਦਾ ਆਪਣਾ ਕਿਤੇ ਪਿੱਛੇ ਬੜਾ ਕੀਤਾ ਸੀ, ਅਤੇ ਦੀਨਾ ਬੇਗ ਨੇ ਖਾਲਸੇ ਨੂੰ ਚਿੱਠੀ ਲੈ ਕੇ ਭੇਜੀ ਸੀ ਵੀ ਮੈਂ ਪਹਿਲਾਂ ਹੀ ਤੁਹਾਡੇ ਨੂੰ ਆਪ ਪਹੁੰਚਾਂਗਾ, ਫੌਜਾਂ ਦੀ ਚੜ੍ਹਾਈ ਪਹਿਲਾਂ ਹੀ ਕਰ ਦਾਂਗਾ ਜਲੰਧਰ ਦੀਆਂ ਫੌਜਾਂ ਪਠਾਣਾਂ ਉੱਪਰ। ਪਰ ਇਹਨੇ ਜਦੋਂ ਆਪਣਾ ਗਾਂ ਪੜਾ ਵਧਾਇਆ, ਗਿਲਜੇ ਪਠਾਣਾਂ ਨੇ ਅੱਗੋਂ ਮੋਹਰਾ ਲਿਆ ਹੈ, ਅੱਗਾ ਲਿਆ ਪਹਿਲਾਂ ਹੀ ਤਿਆਰੀ ਕਰਕੇ, ਇਹਨੂੰ ਪਤਾ ਲੱਗਣੇ ਕਰਕੇ ਇਹ ਤਾਂ ਫਿਰ ਡਰ ਗਿਆ। ਗੁਰੂ ਕੇ ਖਾਲਸੇ ਨੇ ਜਦੋਂ ਚੜ੍ਹਾਈ ਕੀਤੀ ਹੈ ਇਹਦੇ ਪਾਸ ਪਹੁੰਚਣ ਲਈ, ਇਹਨੇ ਜਦੋਂ ਖਾਲਸੇ ਨੂੰ ਵੇਖਿਆ ਫਿਰ ਇਹਨੂੰ ਕੋਈ ਭਰੋਸਾ ਹੋਇਆ ਵੀ ਮੇਰੀ ਮਦਦ ਆਈ ਹੈ, ਹੁਣ ਮੇਰੀ ਸੂਬੇਦਾਰੀ ਮਿਲਣ ਦੇ ਚਾਂਸ ਹੈ। ਪਰ ਫਿਰ ਇਹ ਖਾਲਸੇ ਨੂੰ ਵੇਖ ਕੇ ਇੱਕਦਮ ਡਰ ਗਿਆ ਵੀ ਕਿਤੇ ਨਾ ਹੋਵੇ ਮੈਨੂੰ ਹੀ ਉਹ ਮਾਰ ਦਿੰਦੇ ਹੋਣ, ਕਿਉਂਕਿ ਛਲੀਆ ਕਪਟੀਆ ਆਪ ਹੈ ਸੀ, ਜਿਹੋ ਜਿਹਾ ਬੰਦਾ ਹੁੰਦਾ ਹੈ ਚੋਰ ਨੂੰ ਸਾਰੇ ਚੋਰ ਦਿਸਦੇ ਹੈ, ਯਾਰ ਨੂੰ ਸਾਰੇ ਯਾਰ ਦਿਸਦੇ ਹੈ, ਸੰਤਾਂ ਨੂੰ ਸਾਰੇ ਸੰਤੀ ਦਿਸਦੇ ਹੈ, ਬ੍ਰਹਮ ਗਿਆਨੀਆਂ ਨੂੰ ਸਾਰੇ ਬ੍ਰਹਮ ਗਿਆਨੀ ਦਿਸਦੇ ਹੈ, ਸੁਖੀਆਂ ਨੂੰ ਸਾਰੇ ਸੁਖੀ ਅਤੇ ਰੋਗੀਆਂ ਨੂੰ ਸਾਰੇ ਰੋਗੀ, ਸੁਖੀਏ ਕੋ ਵੇਖੇ ਸਭ ਸੁਖੀਆ, ਰੋਗੀ ਕੇ ਪਾਣੇ ਰੋਗੀ। ਹੁਣ ਇਹ ਰੋਗੀ ਹੈ ਛਲੀਆ ਕਪਟੀਆ ਦੀਨਾ ਬੇਗ, ਜਿਸ ਕਰਕੇ ਡਰਦਾ ਪਿੱਛੇ ਰੋ ਗਿਆ, ਥੰਮ ਗਿਆ ਇੱਕ ਵਾਰ। ਫਿਰ ਇਹਨੇ ਬਾਬੇ ਵਡਭਾਗ ਸਿੰਘ ਨਾਲ ਗੱਲ ਕੀਤੀ ਵੀ ਬਾਬਾ ਜੀ ਕਿਤੇ ਖਾਲਸਾ ਕਿਤੇ ਮੇਰੇ 'ਤੇ ਨਾ ਚੜ੍ਹਾਈ ਕਰਦੇ। ਬਾਬਾ ਜੀ ਨੇ ਇਹਨੂੰ ਸਮਝਾਇਆ ਵੀ ਖਾਲਸਾ ਇਹੋ ਜਿਹਾ ਨਹੀਂ ਹੈ, ਗੁਰੂ ਕੇ ਸਿੰਘ ਬਚਨਾਂ ਦੇ ਸੂਰੇ ਹੈ, ਤੇਰੀ ਮਦਦ ਵਾਸਤੇ ਆਏ ਅਤੇ ਤੇਰੀ ਮਦਦ ਹੀ ਕਰਨਗੇ, ਹੋਰ ਨਹੀਂ ਤੈਨੂੰ ਕੁਝ ਕਹਿੰਦੇ। ਇਸ ਤਰ੍ਹਾਂ ਸਾਧ ਸੰਗਤ ਜੀ ਫੌਜਾਂ ਦੀ ਚੜ੍ਹਾਈ ਕੀਤੀ, ਦੀਨਾ ਬੇਗ ਨੇ ਕਰਾਈ। ਅੱਗੋਂ ਪਠਾਣਾਂ ਨੇ ਬੜੀ ਤਿਆਰੀ ਕੀਤੀ ਸੀ, ਤੋਪਖਾਨਾ ਅੱਗੇ ਲਾਇਆ ਸੀ ਵੱਡੀਆਂ ਤੋਪਾਂ ਦਾ, ਪਾਸਿਆਂ ਦੇ ਜੰਬੂਰੇ ਛੋਟੀਆਂ ਤੋਪਾਂ ਵਿਚਕਾਰ ਘੋੜ ਸਵਾਰ ਲਾਏ। ਇਹਦੀ ਫੌਜ ਆਉਣ ਦੀ ਦੇਰ ਸੀ, ਉਹਨਾਂ ਨੇ ਤੋਪਖਾਨਾ ਖੋਲ੍ਹ ਦਿੱਤਾ। ਦੀਨਾ ਬੇਗ ਦੀ ਕਿੰਨੀ ਫੌਜ ਮਾਰੀ ਗਈ, ਕੁਝ ਪਿੱਛੇ ਨੂੰ ਭਾਜੜ ਪੈ ਗਈ। ਫਿਰ ਇਹਨੇ ਆਪਣਾ ਘੋੜ ਸਵਾਰ ਭੇਜ ਕੇ ਖਾਲਸੇ ਪਾਸ ਭੇਜਿਆ। ਖਾਲਸੇ ਦੇ ਕੁਝ ਕੁ ਸਿੰਘ ਭਾਈ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਭੇਜੇ ਵੀ ਗੁਰੂ ਕੇ ਸਿੰਘਾਂ ਦੀ ਜਾਨਾਂ ਬੜੀ ਕੀਮਤੀ ਹੈ ਅਤੇ ਥੋੜ੍ਹੇ ਥੋੜ੍ਹੇ ਜਾਣ। ਥੋੜ੍ਹੇ ਜਦੋਂ ਗਏ ਉਹਨਾਂ ਨੂੰ ਵੀ ਭਾਂਜ ਪਾ ਦਿੱਤੀ ਪਠਾਣਾਂ ਨੇ ਇੱਕ ਵਾਰ। ਵੇਖ ਕੇ ਇਹਨੂੰ ਬੜੀ ਚਿੰਤਾ ਹੋਈ ਦੀਨਾ ਬੇਗ ਨੂੰ ਵੀ ਖਾਲਸੇ ਕੋਲ ਵੀ ਕੁਛ ਸਰਿਆ ਨਹੀਂ, ਚੰਗੀ ਨਹੀਂ ਗੱਲ ਹੋ ਰਹੀ, ਇਵੇਂ ਕਿਵੇਂ ਗੱਲ ਬਣੇਗੀ। ਇੰਨੇ ਨੂੰ ਹੀ ਜੋ ਭਾਈ ਕਰਮ ਸਿੰਘ ਸ਼ਹੀਦ ਪੈਜਗੜੀਆ, ਜਿਨ੍ਹਾਂ ਦੇ ਸ਼ਸਤਰ ਸ੍ਰੀ ਅਕਾਲ ਤਖਤ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸ਼ਸਤਰਾਂ ਤੋਂ ਬਾਅਦ ਦਿਖਾਏ ਜਾਂਦੇ ਰਹਿਰਾਜ ਸਾਹਿਬ ਤੋਂ ਬਾਅਦ, ਅੱਜ ਵੀ ਉਹ ਭਾਈ ਕਰਮ ਸਿੰਘ ਪੈਜਗੜੀਆ, ਉਹਨਾਂ ਨੇ ਫਿਰ ਤਿਆਰੀ ਕੀਤੀ ਹੈ, ਇਸ਼ਨਾਨ ਕਰਕੇ ਬਸਤਰ ਸਜਾ ਕੇ ਸ਼ਸਤਰ ਸਜਾ ਕੇ ਚੰਗੀ ਤਰ੍ਹਾਂ ਚਾਲਾ ਮਾਰ ਦਿੱਤਾ ਜੰਗ ਯੁੱਧ ਨੂੰ, ਅਰਦਾਸਾ ਸੋਧ ਕੇ। ਨਾਲ ਦੇ ਪਿਆਰੇ ਸਿੰਘ ਵੀ ਚੱਲ ਪਏ। ਜਦੋਂ ਵੇਖਿਆ ਅੱਗੇ ਜਾ ਕੇ ਇੱਕ ਹਰੌਲ ਖਾਂ ਪਠਾਨ ਸੀ, ਹਰੌਲ ਦਸਤੇ ਦਾ ਕਹੀਏ ਵੀ ਚੰਗਾ ਜਿਹੜਾ ਤਗੜਾ, ਜਿਹੜੀ ਸਪੈਸ਼ਲ ਤੌਰ 'ਤੇ ਐਮਰਜੈਂਸੀ ਤੌਰ 'ਤੇ ਫੌਜ ਵਰਤੀ ਜਾਂਦੀ ਹੈ, ਉਹਨਾਂ ਨੂੰ ਉਹਨਾਂ ਵਿੱਚੋਂ ਹਰੌਲ ਦਸਤਾ ਵਰਤਿਆ ਜਾਂਦਾ ਪਠਾਣਾਂ ਵਿੱਚੋਂ। ਇੱਕ ਖਾਂ ਪਠਾਨ ਸੀ ਬੜਾ ਤਗੜਾ। ਭਾਈ ਕਰਮ ਸਿੰਘ ਨੇ ਸੋਚਿਆ ਵੀ ਪਹਿਲਾਂ ਇਹ ਸਰਦਾਰ ਨੂੰ ਮਾਰਿਆ ਜਾਵੇ। ਜਦੋਂ ਉੱਧਰ ਚੜ੍ਹਾਈ ਕੀਤੀ ਅੱਗੋਂ ਉਹ ਸੁਚੇਤ ਹੋ ਗਿਆ ਪਠਾਣ, ਫਿਰ ਉਹਨੇ ਤਾਂ ਤਲਵਾਰ ਐਸੀ ਛੰਡੀ ਹੈ ਭਾਈ ਕਰਮ ਸਿੰਘ ਉੱਪਰ, ਨਾਲ ਹੀ ਉਹ ਮੁਕਟ ਲਾ ਦਿੱਤਾ ਹੈ, ਲੋਹੇ ਦੀ ਜੋ ਵੱਢ ਦਿੱਤੀ ਸਿਰ ਤੋਂ, ਦਮਾਲਾ ਸਮੇਤ ਸੀਸ ਵੀ ਕੁਝ ਲਾ ਦਿੱਤਾ ਹੈ। ਭਾਈ ਕਰਮ ਸਿੰਘ ਨੇ ਹਿੰਮਤ ਨਹਾਰੀ ਖੂਨ ਵਗਦਿਆਂ ਵਗਦਿਆਂ ਹੀ ਉੱਥੇ ਹੀ ਸ੍ਰੀ ਸਾਹਿਬ ਆਪਣੀ ਚਲਾਈ ਹਰਿਆ ਸੀ ਛੰਡੀ ਉਹ ਪਠਾਨ ਉੱਪਰ ਵੀ, ਕਿ ਪਠਾਨ ਦੇ ਨਾਲ ਧੌਣ ਵੱਢਦੀ ਸੀਸ ਵੱਢਦੀ ਹੋਈ ਮੋਢਾ ਵੀ ਨਾਲ ਲੈ ਗਈ ਲੈ ਗਏ। ਫਿਰ ਤਾਂ ਪਠਾਨ ਉੱਥੇ ਡਿੱਗ ਪਿਆ, ਸ਼ਹੀਦ ਹੋ ਗਿਆ ਵੀ। ਭਾਈ ਕਰਮ ਸਿੰਘ ਵੀ ਸ਼ਹੀਦ ਹੋ ਗਏ, ਪਠਾਨ ਵੀ। ਥੋੜ੍ਹਾ ਕਵੀ ਨੇ ਅਲੰਕਾਰ ਬੰਨਿਆ ਕਿ ਜਿਵੇਂ ਭਾਈ ਕਰਮ ਸਿੰਘ ਤਾਂ ਇਵੇਂ ਪਏ ਜਿਵੇਂ ਬਾਜ ਟੋਪੀ ਤੋਂ ਬਿਨਾਂ ਪਿਆ ਹੁੰਦਾ, ਬਾਜ ਦੇ ਸਿਰ 'ਤੇ ਟੋਪੀ ਜੀ ਹੁੰਦੀ, ਇੱਕ ਛੱਤ ਜੀ ਬਣੀ ਹੁੰਦੀ ਹੈ। ਭਾਈ ਕਰਮ ਸਿੰਘ ਬਾਜ ਹੈ, ਖਾਨ ਪਠਾਨ ਤਿੱਤਰ ਹੈ, ਤਿੱਤਰਾਂ ਵਾਂਗ ਪਿਆ ਪਠਾਨ ਜੰਗ ਦੇ ਮੈਦਾਨ 'ਚ ਮੋਇਆ ਹੋਇਆ। ਭਾਈ ਕਰਮ ਸਿੰਘ ਸ਼ਹੀਦ ਬਾਜ ਵਾਂਗ ਪਏ ਹੋਏ ਬਿਨਾਂ ਟੋਪੀ ਤੋਂ। ਇਸ ਤਰ੍ਹਾਂ ਭਾਈ ਕਰਮ ਸਿੰਘ ਜੀ ਦੀ ਸ਼ਹੀਦੀ ਪਾਈ। ਅੱਗੇ ਜਿਵੇਂ ਖਾਲਸੇ ਦੀ ਲੁੱਟ ਕਸੁੱਟ ਖਾਲਸਾ ਸ਼ੁਰੂ ਕਰਦਾ ਜਲੰਧਰ ਉੱਪਰ, ਉਹ ਪ੍ਰਸੰਗ ਆ ਰਹੇ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਣਾਂ ਵਿੱਚ ਨਿਵਾਓ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬੈ ਖਾਲਸੇ ਹੱਲਾ ਕੀਓ।
ਇਸ ਤਰ੍ਹਾਂ ਜਦੋਂ ਭਾਈ ਕਰਮ ਸਿੰਘ ਦੀ ਸ਼ਹੀਦੀ ਹੋ ਗਈ ਹੈ, ਉਧਰੋਂ ਸਰਦਾਰ ਪਠਾਨ ਮੋਇਆ ਹੋ ਗਿਆ, ਫਿਰ ਇੱਕਦਮ ਹੀ ਖਾਲਸੇ ਨੇ ਹੱਲਾ ਕਰ ਦਿੱਤਾ,
ਮਾਰ ਤਲਵਾਰ ਅੱਗੇ ਧਰ ਲਿਓ।
ਐਸੀ ਤਲਵਾਰ ਵਾਹੀ ਹੈ ਫਿਰ ਜੰਗ ਦੇ ਮੈਦਾਨ ਵਿੱਚ, ਗਿਲਜੇ ਪਠਾਨ ਅੱਗੇ ਧਰ ਲਿਆ ਭਾਵ ਅੱਗੇ ਲਾ ਲਿਆ। ਇਹਦੇ ਭੱਜੇ ਹੈ ਤੇ ਇਹਨਾਂ ਨੇ ਆਪਣੇ ਤੋਪ ਖਾਨੇ ਦਾ ਜਿਹੜਾ ਹੈ ਨਾ ਤੋਪਾਂ ਦਾ, ਉਹਨਾਂ ਦਾ ਆਸਰਾ ਲਿਆ ਹੈ, ਤੋਪਾਂ ਦਾ ਅੱਗਾ ਲਿਆ ਹੈ। ਇਹਨਾਂ ਨੇ ਫਿਰ ਕੀ ਕੀਤਾ, ਗਿਲਜੇ ਪਠਾਣਾ ਨੇ ਤੋਪਾਂ ਦੇ ਵਿੱਚ ਗੋਲੇ ਪਾ ਕੇ ਦੋਹਰੇ ਦੋਹਰੇ, ਇੱਕ ਗੋਲਾ ਹੁੰਦਾ ਨਾ ਉਂਝ ਤੇ, ਦੋਹਰੇ ਦੋਹਰੇ ਗੋਲੇ ਪਾ ਕੇ ਛਲਕ ਕੀਤੀ ਹੈ। ਛਲਕ ਕੀ ਹੁੰਦੀ ਹੈ ਵੀ ਜਿੱਦਾਂ ਹੁਣ ਸਿੱਧੀ ਗੋਲੀ ਮਾਰੀਏ ਤਾਂ ਉਹ ਜਿਵੇਂ ਇੱਕੋ ਦੇ ਵੱਜਣੀ ਹੁੰਦੀ, ਜਦੋਂ ਛਰੜਾ ਛੱਡਾਂਗੇ ਛਲਕ ਛੱਡਾਂਗੇ ਉਹ ਫਿਰ ਕਈਆਂ ਦੇ ਜਾ ਕੇ ਉਹ ਲੱਗਦੇ ਦਾਗ, ਕਈਆਂ ਦੇ ਸੀਨੇ 'ਚ ਲੰਘ ਜਾਂਦੇ, ਕਈਆਂ ਫਿਰ ਸੀਨੇ ਸਾੜ ਦਿੰਦੇ ਆ, ਸਰੀਰ ਨੂੰ ਸਾੜ ਦਿੰਦੇ ਛਲਕਾਂ। ਇਹਨਾਂ ਹੁਣ ਬਰੂਦ ਦੇ ਫਿਰ ਗੋਲੀ ਤੋਂ ਵੀ ਖਤਰਨਾਕ ਹੁੰਦਾ, ਦੋਹਰੇ ਦੋਹਰੇ ਗੋਲੇ ਪਾ ਕੇ ਛਲਕਾਂ ਛੱਡ ਰਹੇ ਫਿਰ, ਅਤੇ ਮਸੂਰੀ ਟੱਗੇ ਹੁੰਦੇ ਸੀ ਉਸ ਵਕਤ, ਟੱਗਿਆਂ ਦੀਆਂ ਥੈਲੀਆਂ ਥੈਲੀਆਂ ਪਾ ਕੇ ਨਾ ਤੋਪ ਦੇ ਮੂੰਹ 'ਚ ਉਹ ਚਲਾ ਰਹੇ ਨਾਲ ਬਰੂਦ ਦੇ ਸਮੇਤ। ਆ ਜਿਹੜੇ ਚਾਂਦੀ ਦੇ ਰੁਪਈਏ ਆਪਣੇ ਹੁੰਦੇ ਜਿਵੇਂ ਤਾਂਬੇ ਦੇ, ਇਹੋ ਜਿਹੇ ਪਾ ਕੇ ਨਾ ਵਿੱਚ, ਕਿਉਂਕਿ ਉਹ ਜਦੋਂ ਬਰੂਦ ਵਿੱਚੋਂ ਤੇਜ਼ੀ ਨਾਲ ਨਿਕਲਦੇ ਗੋਲੀ ਵਾਂਗ ਵੱਜਦੇ ਆ ਕੇ ਸਰੀਰ 'ਤੇ, ਬੜੇ ਸਿੱਧੇ ਖੁੱਭਦੇ ਜਾ ਜਾ ਕੇ ਸਰੀਰ 'ਚ, ਕਿਉਂਕਿ ਬਰੂਦ ਦੀ ਸਪੀਡ ਬੜੀ ਹੁੰਦੀ ਹੈ। ਇਸ ਤਰ੍ਹਾਂ ਉਹ ਟਗੇ ਵਿੱਚ ਥੈਲੀਆਂ ਪਾ ਪਾ ਕੇ, ਚਾਂਦੀ ਦੇ ਤਾਂਬੇ ਦੇ ਮਨਸੂਰੀ ਟੱਗੇ ਪਾ ਪਾ ਕੇ ਤੇ ਛੱਡ ਰਹੇ ਆ ਗਿਲਜੇ ਪਠਾਨ। ਸਿੰਘ ਜਿਹੜੇ ਸੂਰਮੇ ਆ ਉਹਦੇ ਬਹੁਤ ਗਿਰ ਗਿਰ ਪੈਂਦੇ ਸਿੰਘ, ਕਿਉਂਕਿ ਤੋਪਾਂ ਦੇ ਗੋਲੇ ਸਮੇਤ ਇਹ ਛਲਕਾਂ ਵੱਜਦੀਆਂ ਸਰੀਰ ਉੱਪਰ ਖਿੱਚ ਖਿੱਚ ਕੇ। ਤਦੋਂ ਫਿਰ ਸਿੰਘਾਂ ਨੇ ਆਪਣੇ ਆਪ ਨੂੰ ਕੁਝ ਕੁ ਥੰਬਣਾ ਕੀਤਾ ਹੈ। ਥੰਬੜਾ ਕਿਵੇਂ ਕੀਤਾ, ਰਾਮ ਜੰਗੇ ਜਿਹੜੀਆਂ ਬੰਦੂਕਾਂ ਹੈ ਉਹ ਹੱਥ 'ਚ ਲੈ ਲਈਆਂ ਚੰਗੀਆਂ ਹੀ। ਸਿੰਘਾਂ ਕੋ ਅਸਲਾ ਕੁਝ ਆਪਣੇ ਕੋਲ ਹੀ ਥੋੜ੍ਹਾ ਬਹੁਤ ਹੈ ਸੀ, ਕੋਈ ਦੀਨਾ ਬੇਗ ਨੇ ਦੇ ਦਿੱਤਾ ਪੂਰੀ ਤਿਆਰੀ ਕਰਕੇ। ਸਿੰਘਾਂ ਨੇ ਫਿਰ ਕੀ ਕੀਤਾ, ਬੰਦੂਕਾਂ ਦਾ ਰਾਬਾ ਲਿਆ। ਰਾਬਾ ਦੇ ਅਰਥ ਇੱਕ ਤਾਂ ਰਾਬਾ ਆਪਾਂ ਜਿਹਨੂੰ ਗਾਣਾ ਕੱਢਣ ਨੂੰ ਕਹਿ ਦਿੰਦੇ ਹਾਂ, ਰਾਬੇ ਦਾ ਅਰਥ ਹੁੰਦਾ ਹੈ ਬੰਦੂਕਾਂ ਦੀ ਗੋਲੀਆਂ ਦੀ ਵਰਖਾ ਕਰਨੀ। ਅਤੇ ਫਿਰ ਸਿੰਘਾਂ ਨੇ ਕਿੰਨੇ ਸਿੰਘ ਇਕੱਠੇ ਹੋ ਗਏ, ਲੈਣਾ ਦੀ ਲੈਣਾ ਹੀ ਲਾ ਕੇ ਉਹ ਰਾਮ ਜੰਗੇ ਜਿਹੜੀਆਂ ਬੰਦੂਕਾਂ ਵਿੱਚ ਅੱਧਾ ਅੱਧਾ ਕਿਲੋ ਬਰੂਦ ਪੈਂਦਾ ਹੈ, ਅੱਧਾ ਅੱਧਾ ਕਿਲੋ ਬਰੂਦ ਵਾਲੀਆਂ ਬੰਦੂਕਾਂ ਭਰ ਕੇ ਵਰਖਾ ਗੋਲੀ ਦੀ ਇੱਕਦਮ ਹੀ ਕਰ ਦਿੱਤੀ ਵਾਛੜ।
ਬੰਦੂਕਾਂ ਤੋਂ ਬਹੁਤ ਰਾਨੀ ਗਿਰੇ,
ਜਦੋਂ ਬੰਦੂਕਾਂ ਹੁਣ ਵਰੀਆਂ ਕਿਸੇ ਨਾ ਕਿਸੇ ਤੇ ਮਰਨਾ ਹੀ ਆ, ਕਿੰਨੇ ਜਿਹੜੇ ਇਹਨਾਂ ਦੇ ਗਿਲਜੇ ਪਠਾਨ ਦੁਰਾਨੀਆਂ ਦੇ ਮੌਤ ਉਹਨਾਂ ਦੀ ਹੋ ਗਈ ਤੇ ਗੋਲੀਆਂ ਖਾ ਖਾ ਡਿੱਗਦੇ ਹਨ। ਉਹ ਤੋਪਾਂ ਪਿੱਛੇ ਕਈ ਦੇ ਸਿਰ ਲਗਾਉਂਦੇ ਆ ਤੇ ਕਈ ਦੇ ਨੱਠ ਨੱਠ ਕੇ ਆਸਰਾ ਲੈਂਦੇ ਹੈ। ਸ਼ੁਦਰ ਨਾਲਾਂ ਹੁੰਦੀਆਂ ਊਠਾਂ ਉੱਪਰ ਰੱਖ ਕੇ ਚਲਾਉਣ ਵਾਲੀਆਂ, ਖੜੰਜਾ ਜਿਹਾ ਬਣਾ ਕੇ ਉਹਦੇ ਵਿੱਚ ਦੀ ਕੱਢ ਕੇ ਸ਼ੁਦਰ ਨਾਲਾਂ ਲੈ ਕੇ ਜਿਹੜੇ ਅੱਗੇ ਅੱਗੇ ਉਹ ਗਿਲਜੇ ਪਠਾਨ ਭੱਜ ਰਹੇ ਨਾਲ ਚਲਾ ਰਹੇ ਆ। ਇਸੇ ਤਰ੍ਹਾਂ ਸਿੰਘ ਵੀ ਸ਼ੁਦਰ ਨਾਲਾਂ ਲੰਮੀ ਨਾਲੀ ਵਾਲੀਆਂ ਬੰਦੂਕਾਂ ਲੈ ਕੇ ਤੇ ਪਿੱਛੇ ਦੇ ਪਿੱਛੇ ਚੜ੍ਹਦੇ ਆ ਰਹੇ, ਤੁਰੇ ਜਾ ਰਹੇ ਹੈ। ਦੁਰਾਨੀ ਜਿਹੜੇ ਸੀ ਉਹਦੇ ਨੱਠ ਗਏ ਆ, ਉਹਨਾਂ ਨੇ ਪੈਰ ਕਿਤੇ ਜਮਾਏ ਤੇ ਜਾ ਕੇ ਆਪਣੇ ਜਿੱਥੇ ਡੇਰੇ ਕੀਤੇ ਉੱਥੇ ਜਾ ਵੜੇ। ਤਦੋਂ ਨਵਾਬ ਨੇ ਜਦੋਂ ਵੇਖਿਆ ਵੀ ਗਿਲਜੇ ਪਠਾਨ ਜਿਹੜੇ ਹੈ ਇਹਦੇ ਭੱਜ ਗਏ ਹਨ, ਉਹਨੇ ਵੇਖ ਲਿਆ ਵੀ ਖਾਲਸੇ ਨੇ ਇਹਦੇ ਫਤਿਹ ਪਾ ਲਈ ਹੈ, ਦੁਰਾਨੀ ਤੇ ਆਪਣਾ ਇਹ ਡੇਰਾ ਛੱਡ ਕੇ ਭੱਜ ਗਏ ਹਨ। ਜਦੋਂ ਦੁਰਾਨੀ ਅੱਗੇ ਲਾ ਕੇ ਨੱਠੇ ਤੇ ਨਵਾਬ ਦੀਨਾ ਬੇਗ ਨੇ ਦੇਖਿਆ, ਉਸਨੇ ਫਤਿਹ ਦੇ ਜਿਹੜੇ ਝੰਡੇ ਹੈ ਨਿਸ਼ਾਨ ਸਾਹਿਬ ਖੜ੍ਹੇ ਕਰ ਦਿੱਤੇ। ਜਿੱਤ ਦੀ ਨਿਸ਼ਾਨੀ ਹੈ, ਜਦੋਂ ਜਿੱਤ ਜਾਣਾ ਤਾਂ ਆਪਣਾ ਨਿਸ਼ਾਨ ਸਾਹਿਬ ਜਾਂ ਝੰਡਾ ਕੱਟ ਦੇਣਾ। ਗੁਰੂ ਘਰ ਦੇ ਜਿਹੜੇ ਨਿਸ਼ਾਨ ਸਾਹਿਬ ਇਹ ਸਦਾ ਫਤਿਹ ਦੀ ਨਿਸ਼ਾਨੀ ਹੈ ਕਿ ਖਾਲਸਾ ਆਜ਼ਾਦ ਹੈ, ਖਾਲਸੇ ਦੇ ਨਿਸ਼ਾਨ ਝੂਲਦੇ ਹੈ। ਇਸ ਤਰ੍ਹਾਂ ਜਿੱਤ ਦੀ ਨਿਸ਼ਾਨੀ ਹੈ ਝੰਡਾ ਖੜ੍ਹੇ ਕਰ ਦੇਣਾ। ਉਹ ਝੰਡਾ ਖੜਾ ਕਰ ਦਿੱਤਾ ਉਸ ਦੀਨਾ ਬੇਗ ਨੇ। ਨਵਾਬ ਨੇ ਸਿੰਘਾਂ ਪਾਸ ਆਪਣੇ ਵਕੀਲ ਨੂੰ ਦੜਾਇਆ ਘੋੜ ਸਵਾਰ ਨੂੰ, ਉਹ ਭੇਜਿਆ ਹੈ ਵੀ ਸਿੰਘ ਜੀ ਇਹ ਖਾਲਸਾ ਜੀ ਆ ਤੁਸਾਂ ਨੇ ਗੁਰੂ ਦੀ ਮਿਹਰ ਨਾਲ ਉਹ ਫਤਿਹ ਲੈ ਲਈ ਹੈ, ਦੁਸ਼ਮਣ ਨੂੰ ਭਜਾ ਦਿੱਤਾ ਮੈਦਾਨ ਵਿੱਚੋਂ,
ਅੱਗੇ ਕਦਮ ਨਾ ਕੀ ਹੋ ਜਾਏ।
ਇਸ ਕਰਕੇ ਕਹਿੰਦੇ ਹਾਂ ਵੀ ਹੁਣ ਤੁਸੀਂ ਆਪਣਾ ਅੱਗੇ ਕਦਮ ਨਾ ਕਰੋ। ਇੱਥੇ ਜਿਹੜਾ ਨਾ ਆਪਣਾ ਡੇਰਾ ਕਰ ਲਓ, ਦੁਸ਼ਮਣ ਭੱਜ ਗਿਆ ਹੈ ਤੇ ਰਾਜਨੀਤੀ ਦਾ ਕਥਨ ਹੈ ਵੈਰੀ ਭੱਜ ਜਾਵੇ ਤੇ ਮਗਰ ਨਹੀਂ ਭੱਜਣਾ ਚਾਹੀਦਾ। ਇਉਂ ਕਰਕੇ ਅਸਾਂ ਨੇ ਝੰਡਾ ਖੜਾ ਕਰ ਦਿੱਤਾ ਕਿਉਂਕਿ ਉਹ ਭੱਜ ਗਏ ਆ, ਇਹ ਨਿਸ਼ਾਨੀ ਆ ਵੀ ਅਸੀਂ ਜਿੱਤ ਗਏ ਹਾਂ। ਇਸੇ ਸੰਬੰਧ ਵਿੱਚ ਆ ਨਿਸ਼ਾਨ ਜਿਹੜਾ ਗੱਡ ਦਿੱਤਾ ਹੈ ਫਤਿਹ ਦਾ। ਖਾਲਸਾ ਜੀ ਜਦੋਂ ਕੁੱਤਾ ਨੱਠ ਜਾਵੇ ਤੇ ਕੁੱਤੇ ਦੀ ਪੈੜ ਨਹੀਂ ਦੱਬੀ ਦੀ, ਉਹਦੇ ਪਿੱਛੇ ਕਦੀ ਨਹੀਂ ਨੱਠੀਦਾ। ਜਦੋਂ ਫੌਜ ਵੀ ਨੱਠ ਪਵੇ ਤੇ ਉਹਦਾ ਜਿਹੜੀ ਉਹਦੀ ਪੈੜ ਨਹੀਂ ਦੱਬੀ ਦੀ ਪਿੱਛੇ ਨਹੀਂ ਨੱਠੀਦਾ, ਕਿਉਂਕਿ ਨਹੀਂ ਤੇ ਨੁਕਸਾਨ ਆਪਣਾ ਹੋ ਜਾਂਦਾ ਹੈ। ਚਪੇ ਚੋਰ ਕਹਿੰਦੇ ਖਿੱਜੇ ਹੋਏ ਚੋਰ ਨੂੰ ਕਦੀ ਜਿਹੜਾ ਮਗਰੋਂ ਪਈਦਾ ਨਹੀਂ ਹੈ। ਧੁਗਵਾਦ ਜਿਹੜਾ ਚੋਰ ਖਿੱਜਿਆ ਹੋਵੇ ਤੇ ਤੂੰ ਕਦੀ ਸੱਟ ਨਹੀਂ ਖਾਈਦੀ। ਚੋਰ ਘਰ ਵਿੱਚ ਆ ਜਾਵੇ ਤੂੰ ਆਪਾਂ ਨੂੰ ਵੇਖ ਲਈਏ, ਤੈਨੂੰ ਫੜਨ ਪੈ ਜਾਈਏ। ਚੋਰ ਨੂੰ ਤਾਂ ਪਤਾ ਹੀ ਹੈ ਵੀ ਮੈਂ ਤਾਂ ਫੜਿਆ ਅਤੇ ਮਾਰਿਆ ਮਾਰਿਆ ਹਾਂ, ਇਸ ਕਰਕੇ ਉਹ ਖਾਲੀ ਹੱਥ ਪਹਿਲੀ ਗੱਲ ਚੋਰ ਕਦੀ ਆਉਂਦਾ ਨਹੀਂ ਹੈ। ਅਤੇ ਜੇ ਉਹ ਕਾਬੂ ਆ ਵੀ ਜਾਵੇ ਤੇ ਜਦੋਂ ਫੜਨ ਪਈਏ ਤੇ ਇਸ ਸਿਆਣੇ ਰਾਜਨੀਤੀ ਦਾ ਕਥਨ ਹੈ ਵੀ ਉਹਨੂੰ ਵੇਖ ਵੀ ਲਈਏ ਤੇ ਉਸ ਵਕਤ ਮੌਕਾ ਸੰਭਾਲਣਾ, ਜਿਹਦੇ ਨੂੰ ਫੜਨਾ ਨਹੀਂ ਚਾਹੀਦਾ ਪੈਰ 'ਤੇ ਜੇ ਫੜਨ ਦੇ ਵਿੱਚ ਨਾ ਆਉਂਦਾ ਹੋਵੇ ਤੇ, ਕਿਉਂਕਿ ਕੋਈ ਸੱਟ ਨਹੀਂ ਖਾਣੀ ਚਾਹੀਦੀ, ਉਹਨੇ ਛੁੱਟਣਾ ਹੈ, ਉਹਦੇ ਹੱਥ 'ਚ ਜੋ ਆਇਆ ਤੇ ਉਹ ਹੀ ਮਾਰ ਕੇ ਚਲੇ ਜਾਣਾ ਹੈ, ਜਾਨ ਤੱਕ ਵੀ ਲੈ ਸਕਦਾ ਹੈ। ਉਹੀ ਗੱਲ ਇੱਥੇ ਦੀਨਾ ਬੇਗ ਰਾਜਨੀਤੀ ਦੀ ਖਾਲਸ ਨੂੰ ਕਹਿ ਰਿਹਾ ਹੈ ਵੀ ਕੁੱਤਾ ਭਾਜੇ ਦੀ ਪੈੜ ਨਹੀਂ ਦੱਬੀ ਦੀ, ਚੋਰ ਖਿੱਜਿਆ ਹੋਵੇ ਉਹਨੂੰ ਵੇਖ ਲਈਏ, ਉਹ ਮੌਕੇ ਤੇ ਸੱਟ ਨਹੀਂ ਖਾਈਦੀ ਉਹਦੇ ਕੋਲ। ਇਸ ਤਰ੍ਹਾਂ ਜੇ ਫੌਜ ਨੱਠ ਜਾਂਦੀ ਹੋਵੇ,
ਕਰਤ ਜੀਅ ਪੈ ਖੇਲ,
ਉਹ ਜੀ ਜਾਨ ਦੇ ਖੇਡ ਦਿੰਦੀ ਹੈ ਫੌਜ, ਜਦੋਂ ਫੌਜ ਅੱਗੇ ਲਾ ਕੇ ਨੱਠਗੀ ਅਤੇ ਪਿੱਛੇ ਨੱਠਾਂਗੇ ਅਤੇ ਉਹਨਾਂ ਨੂੰ ਪਤਾ ਤਾਂ ਹੈ ਵੀ ਮਰਨਾ ਤਾਂ ਹੈ ਹੀ, ਪਿੱਛੇ ਤਾਂ ਹੱਟ ਨਹੀਂ ਰਹੇ। ਫਿਰ ਉਹਨਾਂ ਨੇ ਸਗੋਂ ਸੂਰਮੇ ਜ਼ਿਆਦਾ ਹੋ ਜਾਣਾ ਹੁੰਦਾ ਹੈ ਅਤੇ ਉਹ ਫਿਰ ਤਾਂ ਉਹਨਾਂ ਵਾਸ਼ਤ ਕਰਨੀ ਆ ਗੋਲੀਆਂ ਦੀ। ਉਹੀ ਗੱਲ ਇੱਥੇ ਦੀਨਾ ਬੇਗ ਨੇ ਕਹੀ ਵੀ ਨੱਠੀ ਜਾਂਦੀ ਫੌਜ ਦੇ ਮਗਰ ਖਾਲਸਾ ਜੀ ਨਹੀਂ ਪਈਦਾ, ਕਿਉਂਕਿ ਉਹ ਜਾਨ ਤੇ ਖੇਡ ਜਾਂਦੀ ਹੈ, ਉਹ ਤੇ ਪਹਿਲਾਂ ਮਾਰੇ ਹੁੰਦੇ ਹਨ ਆਪਣੇ ਵੱਲੋਂ।
ਜਾਏ ਮਰੇ ਕੋਈ ਸੂਰਮਾ,
ਜੇ ਕੋਈ ਸੂਰਮਾ ਸਾਡਾ ਮਗਰ ਗਿਆ ਤੇ ਉਹ ਸ਼ਹੀਦੀ ਪਾ ਗਿਆ,
ਫਿਰ ਕਬ ਹੋਵੇ ਮੇਲ,
ਫਿਰ ਕਿੱਥੋਂ ਮੇਲ ਹੋਣਾ ਹੈ। ਨਜਾਇਜ਼ ਜੀ ਮਰਨ ਵਾਲੀ ਗੱਲ ਹੈ ਨਾ, ਵੀ ਦੁਸ਼ਮਣ ਤੇ ਮੈਦਾਨ ਛੱਡ ਕੇ ਨੱਠ ਗਿਆ, ਪਿੱਛੇ ਨੱਠਣਾ, ਜਾਂਦਾ ਜਾਂਦਾ ਉਹ ਗੋਲੀ ਮਾਰ ਜੇ ਤੇ ਸਾਨੂੰ ਮਾਰ ਜੇ, ਉਹ ਕੀ ਲਾਭ ਹੈ। ਜਾਣ ਬੁੱਝ ਕੇ ਉਹ ਜਾਣ ਜਿਹੜੀ ਆਪਣੀ ਗਵਾਉਣ ਵਾਲੀ ਗੱਲ ਹੈ। ਅਤੇ ਖਾਲਸਾ ਜੀ ਇੱਕ ਸਿੰਘ ਆਪਣਾ ਕੀਮਤੀ ਹੈ, ਜੇ ਸ਼ਹੀਦ ਹੋ ਗਿਆ ਫਿਰ ਉਹਦੇ ਨਾਲ ਕਿੱਥੋਂ ਮੇਲ ਹੋਣਾ ਹੈ। ਸਾਨੂੰ ਤਾਂ ਇੰਨੀ ਜਿਹੜੀ ਲੋੜ ਸੀ ਫਤਿਹ ਹੋ ਜੇ, ਉਹ ਗੁਰੂ ਦੀ ਮਿਹਰ ਨਾਲ ਸਾਡੇ ਹਿੱਸੇ ਆ ਗਈ ਹੈ।
ਸੋ ਅਬ ਹਮਕੋ ਤੁਮ ਕਰ ਦਈ,
ਉਹ ਸਾਨੂੰ ਤੁਸਾਂ ਨੇ ਗੁਰੂ ਦੀ ਮਿਹਰ ਨਾਲ ਲੈ ਕੇ ਦੇ ਦਿੱਤੀ ਹੈ, ਫਤਿਹ ਗੁਰੂ ਦੀ ਮਿਹਰ ਨਾਲ ਹੋ ਗਈ ਹੈ।
ਸਿੰਘ ਮਾਨ ਹੀ ਭਏ ਖੜੇ,
ਸਿੰਘਾਂ ਨੇ ਕੁਝ ਕੁ ਸਿੰਘਾਂ ਨੇ ਤਾਂ ਇਹਦੀ ਗੱਲ ਦੀਨਾ ਬੇਗ ਦੀ ਮੰਨ ਕੇ ਸਿਆਣੀ ਗੱਲ, ਤੇ ਕੁਝ ਕੁ ਸਮੇਂ ਵਾਸਤੇ ਖੜੇ ਰਹੇ ਹਨ।
ਦੁਰਾਨੀ ਨਾਠ ਜਾਂ ਡੇਰਨ ਬੜੇ,
ਦੁਰਾਨੀ ਜਿਹੜੇ ਗਿਲਜੇ ਪਠਾਨ ਸੀ ਉਹ ਤੇ ਜਿਹੜੇ ਬੜੇ ਸੂਰਮੇ ਕਹਾਉਂਦੇ ਆਪਣੇ ਆਪ ਨੂੰ, ਤਿੜੇ ਹੋਏ ਨਾਠ ਨਾਠ ਕੇ ਆਪਣੇ ਡੇਰਿਆਂ ਤੰਬੂਆਂ 'ਚ ਵੜ ਗਏ।
ਤੋਂ ਲੱਗ ਪਰ ਗਈ ਥੀ ਤਹਿਰਾਤ,
ਇੰਨੇ ਨੂੰ ਜਿਹੜੀ ਉਹ ਰਾਤ ਪੈ ਗਈ, ਕਿਉਂਕਿ ਖਾਲਸਾ ਤੀਸਰੇ ਪੈਰ ਸ਼ੁਰੂ ਕੀਤੀ ਜੰਗ, ਚੌਥਾ ਪੈਰ ਸਾਰੇ ਲੜੇ, ਭਾਵ 3 ਤੋਂ 6 ਤੱਕ ਬਣਦਾ ਹੈ ਚੌਥਾ ਪੈਰ। ਇਸ ਤਰ੍ਹਾਂ ਉਹ ਰਾਤ ਪੈ ਗਈ।
ਐਸੀ ਭਈ ਤਹਾਂ ਕੀ ਬਾਤ,
ਉਹ ਪਹਿਲੇ ਦਿਨ ਦੀ ਜਿਹੜੀ ਜੰਗ ਦੀ, ਕਵੀ ਜੀ ਕਹਿੰਦੇ ਇਸ ਤਰ੍ਹਾਂ ਦੀ ਗੱਲ ਹੋਈ।
ਗਏ ਦੁਰਾਨੀ ਆਪਣੇ ਡੇਰੇ,
ਦੁਰਾਨੀ ਜਿਹੜੇ ਸੀ ਉਹ ਸਾਰੇ ਦੇ ਸਾਰੇ ਆਪਣੇ ਡੇਰੇ ਭੱਜ ਗਏ ਡਰਦੇ ਮਾਰੇ।
ਸਭ ਨਾਲ ਚੱਲੇ ਰੱਖੇ ਜੋ ਘੇਰੇ,
ਉਹ ਸਰਦਾਰ ਬਥੇਰੇ ਕਹਿਣ ਉਹ ਰੁਕ ਜਾਓ, ਇਹ ਰੁਕ ਜਾਓ, ਤਾਂ ਥੋੜ੍ਹੀ ਧੀਰਜ ਦੇ ਰੱਖੋ, ਪਰ ਕਿੱਥੇ ਮੰਨਣ, ਉਹਨਾਂ ਦੇ ਪੈਰ ਨਾ ਜ਼ਮੀਨ ਤੇ ਲੱਗਣ, ਨੱਠ ਤੁਰੇ। ਪਰ ਸਿੰਘ ਜਿਹੜੇ ਹੈ, ਕਿਹੜੀ ਉਹਨਾਂ ਪਹਿਲੀ ਜੰਗ ਲੜੀ ਹੈ, ਸਿੰਘ ਦੇ ਗੁਰੂ ਦੀ ਮਿਹਰ ਨਾਲ ਜੰਗਾਂ ਹੀ ਤਾਂ ਕਰਦੇ ਆ। ਜਿਉਂ ਖਾਲਸਾ ਪੰਥ 1699 ਵਿੱਚ ਸਾਜਿਆ, ਅਤੇ ਜਿਉਂ ਸਿੰਘਾਂ ਦੇ ਆਫਤ ਆਉਣ ਲੱਗੀ, ਜਿਉਂ ਸਰਕਾਰ ਨਾਲ ਟਾਕਰੇ ਹੋਣ ਲੱਗੇ, ਸਿੰਘ ਜਿਹੜੇ ਉਹਦੇ ਹੁਸ਼ਿਆਰ ਸਨ। ਸਿੰਘ ਗਿਲਜਾਂ ਦੇ ਮਗਰੇ ਲੱਗ ਗਏ ਵੀ ਜੇ ਅਸੀਂ ਖਲੋਤੇ ਰਹੇ ਤਾਂ ਹੁਣ ਇਹਨਾਂ ਨੇ ਚਲੇ ਜਾਣਾ ਹੈ ਆਪਣੀਆਂ ਤੋਪਾਂ ਤੱਕ, ਆਪਣੇ ਚੰਗੇ ਡੇਰੇ ਤੱਕ, ਸਾਜੋ ਸਮਾਨ ਇਹਨਾਂ ਕੋਲ ਫੇਰ ਹੋ ਜਾਣਾ ਅਤੇ ਫੇਰ ਗਲ ਪੈਣਗੇ। ਹੁਣ ਤਾਂ ਭੱਜੇ ਆ ਅਤੇ ਇਹਨਾਂ ਦੇ ਮਗਰ ਪੈ ਜਾਈਏ, ਨਾਲੇ ਇਹਨਾਂ ਦਾ ਜਿਹੜਾ ਕੋਈ ਸਮਾਨ ਹੱਥ ਲੱਗੇਗਾ ਉਹ ਕਾਬੂ ਕਰ ਲਵਾਂਗੇ। ਕਿਉਂਕਿ ਜਦੋਂ ਜਾਨ ਬਚਾਉਣ ਹੁੰਦੀ ਬੰਦੇ ਨੇ ਤਾਂ ਉਹਨੇ ਸਮਾਨ ਤਾਂ ਸੁੱਟਣਾ ਹੀ ਹੁੰਦਾ। ਸਿੰਘ ਫਿਰ ਪਿੱਛੇ ਭੱਜੇ ਵੀ ਜੋ ਕੋਈ ਘੋੜਾ, ਜੋ ਕੋਈ ਤੋਪਖਾਨਾ, ਜੋ ਕੋਈ ਸ਼ਸਤਰ ਬਸਤਰ ਹੱਥ ਲੱਗੇਗਾ ਉਹ ਲੈ ਲਵਾਂਗੇ। ਸਿੰਘਾਂ ਨੇ ਪਿੱਛਾ ਕੀਤਾ, ਨੱਠਦਿਆਂ ਹੋਇਆਂ ਨੂੰ ਉਹਨਾਂ ਗਿਲਜਿਆਂ ਪਠਾਣਾਂ ਨੂੰ ਦੇਖ ਕੇ
ਲੂਟ ਕਰੀ ਉਨ ਸੈਰ,
ਸਿੰਘਾਂ ਨੇ ਉਹਨਾਂ ਭੱਜੇ ਜਾਂਦਿਆਂ ਨੂੰ ਵੇਖ ਕੇ ਪਿੱਛਾ ਕਰਕੇ ਅਤੇ ਚੰਗੀ ਲੁੱਟ ਮਚਾਈ, ਜੋ ਕੋਈ ਘੋੜਾ ਬਸਤਰ ਆਦਿ ਸ਼ਸਤਰ ਹੱਥ ਆਇਆ ਫੜ ਲਿਆ।
ਚੌ ਪਈ ਅੱਧੀ ਰਾਤ ਚਾਂਦਨੀ ਪਈ,
ਅੱਧੀ ਰਾਤ ਇਸ ਤਰ੍ਹਾਂ ਲੰਘ ਗਈ, 12 ਵਜੇ ਤੱਕ ਸਮਾਂ ਲੰਘ ਗਿਆ, ਫਿਰ ਅੱਧੀ ਰਾਤ ਹੋ ਗਈ। ਅੱਜ ਨੂੰ 15 ਦਿਨਾਂ ਦੇ ਵਿੱਚ ਦਿਨ ਆਉਂਦੇ ਨਾ ਕਿ ਚੰਦਰਮਾ ਅੱਧੀ ਰਾਤ ਨਹੀਂ ਚੜ੍ਹਦਾ, ਅੱਧੀ ਰਾਤ ਨੂੰ ਜਾ ਕੇ ਚੜ੍ਹਦਾ ਹੈ। ਇਸ ਤਰ੍ਹਾਂ 12 ਵਜੇ ਤੋਂ ਬਾਅਦ ਚਾਂਦਨੀ ਰਾਤ ਚੜ੍ਹੀ, ਸਿੰਘਾਂ ਦੇ ਡੇਰੇ ਚੋਂ ਖਬਰ ਆਈ ਜਿੱਥੇ ਕਿਤੇ ਪਿੱਛੇ ਪੜਾ ਕੀਤਾ ਸੀ। ਖਬਰ ਆਈ ਵੀ ਖਾਲਸਾ ਜੀ ਬਹਿਣਾ ਨਹੀਂ ਹੈ, ਇਹ ਚੰਗੀ ਤਰ੍ਹਾਂ ਇਹਨਾਂ ਨੂੰ ਹੋਸ਼ ਬੁਲਾਉਣੀ ਹੈ, ਅਤੇ ਉਹ ਨਗਾਰੇ ਦੀਆਂ ਜਿਹੜੀਆਂ ਚੋਟਾਂ ਲਾ ਦਿੱਤੀਆਂ ਧਾਵਾ ਬੋਲਣ ਵਾਸਤੇ। ਫਿਰ ਇੱਕ ਵਾਰ ਜੋ ਵੀ ਉਹਨਾਂ ਕੋਲ ਕੋਈ ਹੈ ਸੀ ਸਿੰਘਾਂ ਨੇ ਉਹ ਸਾਰਾ ਕੁਝ ਹੀ ਜਿੰਨਾ ਹੋ ਸਕਿਆ ਲੁੱਟਿਆ,
ਜਿਹਨੇ
ਜਿਹਨੇ ਜਿਸ ਕਿਸੇ ਸਿੰਘ ਨੂੰ ਜੋ ਵੀ ਲੱਭਿਆ ਉਹ ਸਾਰਾ ਕੁਝ ਲੈ ਕੇ ਆਪੋ ਆਪਣੇ ਜਿੱਥੇ ਟਿਕਾਣੇ ਉੱਥੇ ਆ ਟਿਕੇ ਸਨ।
ਜਿਨਕੀ ਭੁੱਖ ਬਹੁਤ ਭੱਜ ਗਈ।
ਜਿਹੜੇ ਸਿੰਘਾਂ ਦੇ ਕਈ ਸਮੇਂ ਤੋਂ ਕੁਝ ਦਿਨਾਂ ਮਹੀਨਿਆਂ ਤੋਂ ਕੜਾਕੇ ਲੱਗੇ ਹੋਏ ਸੀ ਉਹ ਸਾਰੇ ਕੜਾਕੇ ਦੂਰ ਹੋ ਗਏ।
ਨਵਾਬ ਡੇਰੇ ਯੋਧੇ ਕਹਾਏ।
ਜਿਹੜਾ ਨਵਾਬ ਸੀ ਦੀਨਾ ਬੇਗ ਉਹਦੇ ਡੇਰੇ ਦੇ ਵਿੱਚ ਸਿੰਘਾਂ ਨੇ ਇੱਕ ਸਿੰਘ ਨੂੰ ਭੇਜਿਆ ਤੇ ਆਹ ਗੱਲ ਕਹਾ ਕੇ ਆ ਸੁਨੇਹਾ ਭੇਜਿਆ। ਉਸ ਨਾ ਸੁਨੇਹਾ ਕੀ ਭੇਜਿਆ, ਨਵਾਬ ਦੀਨਾ ਬੇਗ ਬਾਅਦ ਵਿੱਚ ਨਾ ਕਹੀਂ ਵੀ ਦੱਸਿਆ ਨਹੀਂ ਹੈ, ਤੇਰਾ ਜਿਹੜਾ ਕੋਈ ਬੰਦਾ ਮੁਗਲ ਹੈ ਉਹ ਬਿਲਕੁਲ ਵੀ ਜਿਹੜਾ ਹੈ ਗਿਰਜੇ ਪਠਾਣਾ ਨੂੰ ਲੁੱਟਣ ਨਾ ਜਾਵੇ।
ਸਿੰਘ ਰਹੇਗੇ ਸਾਥੇ ਲੂਟ।
ਇਹਦੇ ਲੁੱਟ ਕਸੁੱਟ ਸਿੰਘਾਂ ਦੇ ਹਿੱਸੇ ਹੈ, ਸਿੰਘ ਲੁੱਟਣਗੇ ਤੇ ਜੇ ਤੇਰਾ ਕੋਈ ਬੰਦਾ ਉੱਥੇ ਚਲਾ ਗਿਆ ਤੇ ਸਿੰਘ ਉਹਨੂੰ ਵੀ ਲੁੱਟ ਲੈਣਗੇ ਤੇ ਨਾਲੇ ਉਹਦਾ ਭੋਗ ਵੀ ਪਾ ਦੇਣਗੇ, ਖਤਮ ਵੀ ਕਰ ਦੇਣਗੇ। ਹੋਰ ਤੇ ਹੋਰ ਉਹਦਾ ਮੁੜ ਕੇ ਕੋਈ ਚੜੋ ਖਤੀ ਕਰੇਗਾ, ਕੋਈ ਵੇਰੇਗਾ ਤੇਰਾ ਫੌਜੀ ਦੀਨਾ ਬੇਗ, ਉਹਦਾ ਸਿਰ ਵੀ ਕੁੱਟਿਆ ਜਾਵੇਗਾ, ਝਾੜ ਦਿੱਤਾ ਜਾਵੇਗਾ ਸਿਰ ਉਹਦਾ। ਫਿਰ ਉਹਨੂੰ ਤੇ ਸੁਨੇਹਾ ਭੇਜ ਦਿੱਤਾ ਹੈ ਦੀਨਾ ਬੇਗ ਨੂੰ, ਤੇ ਦੀਨਾ ਬੇਗ ਦੇ ਅੱਗੇ ਚਾਹੁੰਦਾ ਸੀ ਵੀ ਮੈਂ ਸਿੰਘਾਂ ਨਾਲ ਮੇਰੇ ਕਿਤੇ ਵਿਗੜੇ ਨਾ, ਨਹੀਂ ਤੇ ਮੈਨੂੰ ਮਹਿੰਗਾ ਪੈ ਜਾਣਾ ਹੈ ਕੰਮ। ਉਹਨੇ ਤੇ ਆਪਣੀ ਫੌਜ ਸੰਭਾਲ ਲਈ। ਇੱਧਰੋਂ ਸਿੰਘਾਂ ਨੇ ਗਿਲਜੇ ਪਠਾਣਾ ਨੂੰ ਚੰਗਾ ਹੀ ਲੁੱਟਿਆ ਜਿਹੜੇ ਜਲੰਧਰ ਦੇ ਸਨ, ਜਿਹੜੇ ਇਹਨਾਂ ਤੋਪਾਂ ਗਰਮ ਕੀਤੀਆਂ ਸੀ, ਬਰੂਦ ਪਾ ਪਾ ਕੇ ਸਿੰਘਾਂ ਨੇ ਸਾਰੀਆਂ ਜਾ ਕੇ ਉਹ ਠੰਡੀਆਂ ਪਾ ਦਿੱਤੀਆਂ। ਜਿਹੜਾ ਉਸ ਵਕਤ ਜਿਹੜਾ ਅਹਿਮਦ ਸ਼ਾਹ ਬਦਾਲੀ ਹੈ ਉਹਦਾ ਇਹ ਸਾਰ ਬੁਲੰਦ, ਚੰਗਾ ਸੈਨਾਪਤੀ ਬੜਾ ਬਹਾਦਰ, ਇਹਦੀ ਤੇ ਸਾਰਾ ਸਮਾਂ ਹੀ ਸਿੰਘਾਂ ਨਾਲ ਜੰਗ ਕਰਦਿਆਂ ਲੰਘੀ ਸਰ ਬੁਲੰਦ ਖਾਨ ਦੀ, ਪਠਾਨ ਸੀ ਇਹ। ਤੇ ਜਦੋਂ ਇਹ ਹੁਣ ਜੰਗ ਹੋ ਰਹੀ, ਨਾਸਰ ਅਲੀ ਜੀ ਨੇ ਕਰਤਾਰਪੁਰ ਸਾਹਿਬ ਦੀ ਬੇਅਦਬੀ ਕੀਤੀ ਗੁਰੂ ਜੀ ਦੇ ਸਥਾਨ ਦੀ ਵੀ, ਫਿਰ ਜਲੰਧਰ ਵਿੱਚ ਨੇ ਬੜੇ ਕਹਿਰ ਕੀਤੇ, ਜਿਹੜੀਆਂ ਹਿੰਦੂਆਂ ਦੀਆਂ ਲੜਕੀਆਂ ਸਨ, ਇਸਤਰੀਆਂ ਸਨ, ਪਠਾਣਾਂ ਨਾਲ ਨਿਕਾਹ ਕਰਵਾਏ। ਨਾਸਰ ਅਲੀ ਪੰਥ ਪ੍ਰਕਾਸ਼ ਮੁਤਾਬਕ ਜਿਹੜਾ ਆਪਾਂ ਪੜ੍ਹ ਰਹੇ ਹਾਂ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਨਾਸਰ ਅਲੀ ਜੰਗ ਤੋਂ ਪਹਿਲਾਂ ਕੁਝ ਦਿਨ ਮਰ ਗਿਆ ਸੀ ਅਤੇ ਫਿਰ ਸਰ ਬੁਲੰਦ ਖਾਂ ਉੱਥੇ, ਇਹਦਾ ਮਤਲਬ ਕਿ ਉਹ ਉਸ ਵੇਲੇ ਸੂਬੇਦਾਰ ਸੀ। ਭਾਈ ਕਾਹਨ ਸਿੰਘ ਨਾਭਾ ਨੇ ਵੀ ਲਿਖਿਆ ਹੋਇਆ ਵੀ ਕੁਝ ਸਮਾਂ ਸਰ ਬੁਲੰਦ ਖਾਂ ਸੂਬੇਦਾਰ ਰਿਹਾ ਹੈ ਜਲੰਧਰ ਦਾ। ਉਸ ਵਕਤ ਸਰ ਬੁਲੰਦ ਖਾਂ ਸੂਬੇਦਾਰ ਸੀ, ਇਹ ਜਦੋਂ ਨੱਠ ਤੁਰਿਆ ਅੱਧੀ ਰਾਤ ਰਹਿ ਗਈ ਸੀ ਜਦੋਂ ਇਹਨੇ ਜਲੰਧਰ ਵੱਲ ਮੂੰਹ ਕੀਤਾ, ਕਿਉਂਕਿ ਇਹਨਾਂ ਨੇ ਜਿਹੜਾ ਫੌਜਾਂ ਨੂੰ ਰੋਕਣ ਵਾਸਤੇ ਕੁਝ ਕੁ ਗਾਂ ਹੀ ਜਿਹੜਾ ਆਪਣਾ ਡੇਰਾ ਕੀਤਾ ਸੀ। ਜਿਹੜੀ ਜਦੋਂ ਇਹ ਜਲੰਧਰ ਇਹ ਪਹੁੰਚਿਆ, ਦਿਨ ਚੜ੍ਹੇ ਭੱਜਾ ਗਿਆ, ਜਦੋਂ ਜਿਹੜੀ ਭਾਰ ਬਰਦਾਰੀ ਸੀ, ਭਾਰ ਬਰਦਾਰੀ ਕੀ ਹੁੰਦੀ ਹੈ ਵੀ ਜੋ ਖੱਚਰਾਂ ਊਠਾਂ ਦੇ ਉੱਪਰ ਰਸਤਾਂ ਬਸਤਾਂ ਹੋਰ ਸਾਜੋ ਸਮਾਨ ਸੋਨਾ ਚਾਂਦੀ ਜੋ ਵੀ ਨਾ ਲੁੱਟ ਕੇ ਖੜਨਾ ਸੀ ਆਪਣੇ ਇਲਾਕੇ ਕਾਬਲ ਵੱਲ ਨੂੰ, ਉਹਦੇ ਨਾਲ ਕੀ ਲੁੱਟ ਕੇ ਖੜਨਾ ਸੀ ਉਹ ਤੇ ਉੱਥੇ ਰਹਿ ਗਈ। ਜਿਵੇਂ ਜਿਵੇਂ ਜਲੰਧਰ ਪਹੁੰਚਿਆ ਦਿਨ ਚੜ ਗਿਆ ਤੇ ਸਿੰਘ ਵੀ ਪਿੱਛੇ ਪਿੱਛੇ ਇਹਦੇ, ਤੇ ਇਹਦਾ ਸਾਰਾ ਕੁਝ ਉੱਥੇ ਹੀ ਰਹਿ ਗਿਆ ਜਲੰਧਰ ਵਿੱਚ। ਇਹ ਜਲੰਧਰ ਦੇ ਪਹੁੰਚਿਆ ਹੈ ਦਿਨ ਚੜ੍ਹੇ, ਪਰ ਉਹ ਊਠ ਖੱਚਰਾਂ ਲੱਦੀਆਂ ਰਹਿ ਗਈਆਂ ਉਸੇ ਤਰ੍ਹਾਂ ਹੀ, ਤੇ ਇੱਕ ਘੜੀ ਨਾ ਰਹਿ ਸਕਿਆ ਇਹ ਉੱਥੇ। ਸਿੰਘਾਂ ਦੀ ਫੌਜ ਪਿੱਛੇ ਪਿੱਛੇ ਇਹਦੀ ਪੈੜ ਦੱਬਦੀ ਆ ਰਹੀ ਸੀ।
ਬਹੁਤ ਘੋੜੇ ਉਸ ਨਦੀਆਂ ਨੇ ਗੱਡੇ,
ਇਹਦੇ ਬਹੁਤ ਜਿਹੜੇ ਸਾਜੋ ਸਮਾਨ ਲੱਦੇ ਹੋਏ ਗੱਡੇ ਘੋੜੇ ਇਸ ਤਰ੍ਹਾਂ ਹੀ ਰਹਿ ਗਏ।
ਲੱਠੇ ਪੈਰੀ ਘੋੜੇ ਛੱਡੇ,
ਇਹ ਤੇ ਘੋੜਿਆਂ ਦੀ ਰਕਾਬਾਂ ਵਿੱਚ ਇਹਨਾਂ ਦੇ ਪੈਰ ਬਣਾ ਪਏ, ਨੰਗੇ ਪੈਰੀ ਇਹ ਨੱਠੇ ਸਭ ਕੁਝ ਛੱਡ ਕੇ।
ਜਲੰਧਰ ਭਾਜੜ ਪੜੀ,
ਜਲੰਧਰ ਦੇ ਵਿੱਚ ਤਾਂ ਜਦੋਂ ਹੱਲਾ ਹੋ ਗਿਆ ਉੱਥੇ ਤੇ ਭਾਜੜ ਪੈ ਗਈ, ਰੌਲਾ ਗੌਲਾ ਮੱਚ ਗਿਆ।
ਧੋਗੜੀ ਆਏ ਜਲੰਧਰ ਬੜੀ,
ਇਸ ਤਰ੍ਹਾਂ ਜਿਹੜੇ ਹੋਰ ਵੀ ਲੋਕ ਸਨ, ਧੋਗੜੀ ਕਈ ਜਿਹੜੇ ਲੁਟੇਰੇ ਹੈ ਉਹ ਵੀ ਜਲੰਧਰ ਵਿੱਚ ਲੁੱਟਣ ਵਾਸਤੇ ਆ ਗਏ, ਜਾਂ ਇਸ ਤਰ੍ਹਾਂ ਲਾ ਲਓ ਵੀ ਖਾਲਸਾ ਜਿਹੜਾ ਲੁਟੇਰਾ ਬਣ ਕੇ ਜਲੰਧਰ ਵਿੱਚ ਆ ਵੜਿਆ ਲੁੱਟਣ ਵਾਸਤੇ। ਇਹਨਾਂ ਨੂੰ ਸਿੰਘ ਵੀ ਪਹੁੰਚ ਗਏ, ਇਹਨਾਂ ਦੇ ਛੁੱਟ ਕਰ ਦਿੱਤੀ, ਛੂਟ ਕਹੀਏ ਲੁੱਟ ਮਚਾ ਦਿੱਤੀ, ਚੰਗੀ ਜਿਹੜੀ ਹੈ ਇਹਨਾਂ ਹੁਣ ਜਿਹੜੇ ਤਿਆਰ ਬਰ ਤਿਆਰ ਹੋਏ ਸੀ ਆ ਖੱਚਰਾਂ ਉੱਠ ਲੱਦ ਕੇ ਘੋੜੇ ਤਿਆਰ ਕਰਕੇ ਵੀ ਲੈ ਜਾਂਗੇ ਸਾਜੋ ਸਮਾਨ ਜਲੰਧਰ ਵਿੱਚੋਂ ਸੂਬੇਦਾਰੀ ਦਾ। ਸਿੰਘਾਂ ਨੇ ਉਹ ਜਾ ਫੜੇ ਆ, ਚੰਗਾ ਲੁੱਟਿਆ ਖੂਬ ਚੰਗੀ ਤਰ੍ਹਾਂ। ਇੰਨੇ ਨੇ ਉੱਤੇ ਸਾਰਾ ਹੀ ਸਿੰਘਾਂ ਦਾ ਜਿਹੜਾ ਦਾਲ ਕਹੀਏ ਬੁੱਢਾ ਦਾਲ ਅਤੇ ਤਰਨਾ ਦਾਲ, ਦੋ ਜਿਹੜੇ ਦਾਲ ਹੈ ਨੰਗ ਸਿੰਘਾਂ ਦੇ, ਬੁੱਢਾ ਦਾਲ ਕਹੀਦਾ ਜਿਹਦੇ ਵਿੱਚ ਬਜ਼ੁਰਗ ਸਿੰਘ ਸਿੱਖ ਹੋਣ ਨੰਗ ਸਿੰਘ, ਅਤੇ ਤਰਨਾ ਦਾਲ ਕਹੀਦਾ ਜਵਾਨ। ਸੰਸਕ੍ਰਿਤ ਦਾ ਸ਼ਬਦ ਹੈ ਤਰਨਾ, ਤਰਨ ਤਰਨ ਦਾ ਅਰਥ ਹੁੰਦਾ ਜਵਾਨ, ਜਵਾਨਾਂ ਦਾ ਦਾਲ। ਇਹ ਦੋਵੇਂ ਦਾਲ ਹੀ ਪਹੁੰਚ ਗਏ ਨੇ ਚਿਰ
ਨੂੰ।
ਪਹਿਲਾਂ ਜਾ ਕੇ ਸਿੰਘਾਂ ਨੇ ਇਸ ਤਰ੍ਹਾਂ ਲੁੱਟਿਆ ਹੈ, ਪਹਿਲੇ ਲੁੱਟੇ ਗਿਰਦੇ ਕੂਚਾ, ਜਿਹੜਾ ਜਲੰਧਰ ਦਾ ਗਿਰਦਾ ਵੀ ਚਾਰ ਸ਼ਫੇਰਾ ਨਾ, ਪਹਿਲਾਂ ਸਿੰਘਾਂ ਨੇ ਉਹ ਲੁੱਟਿਆ ਹੈ। ਕਿਉਂਕਿ ਜਿਹੜੇ ਕਈ ਜਿਵੇਂ ਅੱਜ ਕੱਲ੍ਹ ਸਾਡੇ ਵੀ ਆਸ ਹੁੰਦੀ ਵੀ ਆ ਕੋਠੀ ਪਾਉਣੀ ਆ ਜੀ, ਪਿੰਡ ਤੋਂ ਬਾਹਰ ਹੀ ਪਾਈਏ, ਸਭ ਚੀਜ਼ਾਂ ਅੰਦਰ ਆ ਜਾਂਦੀਆਂ। ਇਸੇ ਤਰ੍ਹਾਂ ਸੂਬੇਦਾਰ ਲੋਕ ਜਿਹੜੇ ਚੰਗੇ ਚੰਗੇ ਹਾਕਮ ਲੋਕ ਹੁੰਦੇ ਆ, ਉਹ ਵੀ ਆਪਣੇ ਮਹਿਲ ਮਾੜੀਆਂ ਜਿਹੜੀਆਂ ਉਹ ਪਾਸੇ ਦੇ ਪਾਉਂਦੇ ਆ ਵੀ ਚਾਰ ਸਵੇਰੋਂ ਹਵਾ ਲੱਗੇ ਸਾਨੂੰ। ਉਹ ਜਿਹੜੇ ਨਾ ਚਾਰ ਸਫੇਰੇ ਪਠਾਣਾਂ ਨੇ ਆਪਣੇ ਘਰ ਚੰਗੇ ਚੰਗੇ ਪਾਏ ਹੋਏ ਸੀ, ਖਾਲਸੇ ਨੇ ਚਾਰ ਸਫੇਰੇ ਲੁੱਟੇ, ਚੰਗਾ ਹੀ ਕੂਚਾ ਕੀਤਾ ਹੈ। ਫਿਰ ਜਦੋਂ ਇਸ ਤਰ੍ਹਾਂ ਲੁੱਟਿਆ, ਦੀਨਾ ਬੇਗ ਨੂੰ ਪਤਾ ਲੱਗਾ, ਅਤੇ ਦੀਨਾ ਬੇਗ ਕੋਲ ਜਿਹੜੇ ਤੁਰਕ ਕਹੀਏ ਪਠਾਣ ਸਨ, ਜਿਹੜਾ ਦੀਨਾ ਬੇਗ ਇਹ ਹੈ ਮੁਗਲ ਨਾਸਰ ਅਲੀ ਦੇ ਜਿਹੜੇ ਜਲੰਧਰ ਵਿੱਚ ਰਾਜ ਕਰ ਰਹੇ ਸੀ ਉਸ ਵਕਤ, ਉਹ ਸੀ ਪਠਾਣ। ਇਹਨਾਂ ਪਠਾਣਾਂ ਨੇ ਜਾ ਕੇ ਦੀਨਾ ਬੇਗ ਅੱਗੇ ਪੁਕਾਰ ਕੀਤੀ, ਰੋਏ ਪਿੱਟੇ,
ਰੱਖ ਲਓ ਜਲੰਧਰ ਪੈਸੇ ਦੇ ਭਾਰੇ।
ਇਹਨਾਂ ਕੀ ਕਿਹਾ ਹੈ ਕਿ ਦੀਨਾ ਬੇਗ ਤੈਨੂੰ ਅਸੀਂ ਚੰਗਾ ਜਿਹੜਾ ਪੈਸਾ ਦੇ ਦਿੰਦੇ ਹਾਂ, ਜਿਹਨਾਂ ਤੋਂ ਕਹਿੰਦਾ ਭਾਰੀ ਤੈਨੂੰ ਜਿਹੜੀ ਹੈ ਧਨ ਦੌਲਤ ਦੇ ਦਿੰਦੇ ਹਾਂ, ਪਰ ਜਲੰਧਰ ਨੂੰ ਤੂੰ ਰੱਖ ਲੈ ਵਿਚਾਲੇ ਲੁੱਟਣ ਤੋਂ। ਕਰੋੜ ਰੁਪਏ ਜਲੰਧਰ ਦੇ ਵਿੱਚ ਕਰੋੜਾਂ ਰੁਪਏ ਹਨ ਸਾਡੇ ਪਠਾਣਾਂ
ਕੋਲ,
ਹੱਥੀ ਤੈਨੂੰ ਦੇ ਦੇਣੇ ਜਿੰਨੇ ਤੂੰ ਕਹਿੰਦਾ ਹੈ, ਪਰ ਜਲੰਧਰ ਨੂੰ ਲੁੱਟ ਕੇ ਥੇ ਨਾ ਕਰੋ।
ਦੀਨਾ ਬੇਗ ਜੱਸਾ ਸਿੰਘ ਪਾਸ,
ਜੋ ਦੀਨਾ ਬੇਗ ਮੁਗਲ ਜੋ ਜਲੰਧਰ ਦਾ ਪਹਿਲਾਂ ਸੂਬੇਦਾਰ ਸੀ, ਇਹਨੂੰ ਨਾਸਰ ਅਲੀ ਪਠਾਣ ਨੇ ਕੱਢਿਆ ਸੀ, ਇਹਨੇ ਭਾਈ ਜੱਸਾ ਸਿੰਘ ਆਲੂਵਾਲੀਆ ਜੋ ਬੁੱਢੇ ਦਲ ਦੇ ਚੌਥੇ ਜਥੇਦਾਰ ਸਨ ਉਸ ਵਕਤ, ਉਹਨਾਂ ਪਾਸ ਅਰਦਾਸ ਕੀਤੀ, ਬੇਨਤੀ ਭੇਜੀ ਗੁਪਤ ਰੂਪ ਵਿੱਚ। ਖਾਲਸੇ ਤੋਂ ਗੁਪਤ ਅਰਦਾਸ ਭੇਜੀ ਹੈ ਬੇਨਤੀ, ਕਿਉਂਕਿ ਇਹਨੂੰ ਪਤਾ ਸੀ, ਇਹਨੇ ਆਪੇ ਤੇ ਸ਼ਰਤ ਰੱਖੀ ਹੈ ਬਾਬਾ ਵਡਭਾਗ ਸਿੰਘ ਨਾਲ ਵੀ ਜਿੰਨਾ ਮਰਜ਼ੀ ਜਲੰਧਰ ਲੁੱਟਿਆ ਜਾਵੇ, ਲੁੱਟ ਕਸੁੱਟ ਹੋ ਜੇ, ਥੇ ਹੋ ਜੇ, ਅਤੇ ਮੈਂ ਕੁਝ ਨਹੀਂ ਬੋਲਾਂਗਾ ਵਿੱਚ। ਅਤੇ ਹੁਣ ਇਹ ਸੂਬੇਦਾਰ ਵੀ ਬਣਨਾ ਸੀ ਇਹਨੇ, ਇਹਨੂੰ ਇਹ ਸੀ ਵੀ ਜੇ ਹੋ ਗਿਆ ਥੇ ਜਲੰਧਰ ਅਤੇ ਸੂਬੇਦਾਰੀ ਮੈਂ ਕਾਹਦੀ ਕਰਨੀ ਹੈ। ਇਹਨੇ ਗੁਪਤ ਰੂਪ ਵਿੱਚ ਵੀ ਬਾਬਾ ਵਡਭਾਗ ਸਿੰਘ ਤੱਕ ਗੱਲ ਨਾ ਪਹੁੰਚੇ, ਅਤੇ ਭਾਈ ਜੱਸਾ ਸਿੰਘ ਆਲੂਵਾਲਿਆਂ ਨੂੰ ਇਹਨੇ ਅਰਦਾਸ ਰੂਪ ਵਿੱਚ ਚਿੱਠੀ ਭੇਜੀ, ਕਹਿੰਦਾ ਵੀ ਭਾਈ ਜੱਸਾ ਸਿੰਘ ਆਲੂਵਾਲਿਆਂ ਜੀ, ਖਾਲਸਾ ਜੀ, ਮੈਂ ਆਪਣੇ ਮੂੰਹ ਗੱਲ ਨਹੀਂ ਕਹਿ ਸਕਦਾ,
ਵਡਭਾਗ ਸਿੰਘ ਕੇ ਪਾਹੇ,
ਬਾਬਾ ਵਡਭਾਗ ਸਿੰਘ ਦੇ ਪਾਸ, ਕਿਉਂਕਿ ਮੈਂ ਆਪਣੇ ਮੂੰਹ ਤੋਂ ਹੀ ਆਪ ਹੀ ਹਾਂ ਕੀਤੀ, ਮਨਜ਼ੂਰ ਕੀਤੀਆਂ ਉਹਨਾਂ ਦੀ ਸ਼ਰਤਾਂ, ਅਤੇ ਕੁਰਾਨ ਸ਼ਰੀਫ ਦੀ ਮੈਂ ਸੌਂ ਵੀ ਚੁੱਕੀ ਹੈ,
ਜਲੰਧਰ ਬਚੇ ਬਚਾਏ ਜਿਮ,
ਜਿਵੇਂ ਵੀ ਆ ਜਲੰਧਰ ਸੂਬਾ ਬਚਦਾ ਹੈ, ਬੇਪਰਵਾਹ ਬਿਨਾਂ ਪਰਵਾਹ ਤੋਂ, ਜਿੰਨੇ ਤੁਹਾਨੂੰ ਚਾਹੀਦੇ ਨਾ ਟਕੇ, ਜਿੰਨਾ ਤੁਹਾਨੂੰ ਪੈਸਾ ਚਾਹੀਦਾ ਮੇਰੇ ਕੋਲ, ਉਹ ਮੈਂ ਖਾਲਸਾ ਜੀ ਭਰ ਦਿਆਂਗਾ। ਬਾਬਾ ਵਡਭਾਗ ਸਿੰਘ ਨੂੰ ਮੈਂ ਨਹੀਂ ਕਹਿ ਸਕਦਾ, ਕਿਉਂਕਿ ਉਹਨਾਂ ਨਾਲ ਮੈਂ ਵਾਅਦਾ ਕੀਤਾ ਹੋਇਆ ਹੈ, ਤੁਸੀਂ ਜਿਵੇਂ ਕਿਵੇਂ ਕਰਕੇ ਜਲੰਧਰ ਨੂੰ ਬਚਾ ਲਓ ਲੁੱਟਣ ਤੋਂ। ਤਦੋਂ ਭਾਈ ਜੱਸਾ ਸਿੰਘ ਨੇ ਨਗਾਰਾ ਵਜਵਾ ਦਿੱਤਾ ਹੈ। ਨਗਾਰੇ ਦੀ ਨਿਸ਼ਾਨੀ ਜੰਗ ਵਿੱਚ ਕਿ ਜਦੋਂ ਜੰਗ ਸ਼ੁਰੂ ਹੋਣੀ ਉਦੋਂ ਵੀ ਧੌਂਸੇ ਨਗਾਰੇ ਵੱਜਣੇ ਆ, ਨਰਸਿੰਘੇ ਵੱਜਦੇ ਆ ਚੰਗੇ, ਉੱਥੇ ਜਿਹੜਾ ਰੌਲਾ ਮੱਚਦਾ ਹੈ, ਫਿਰ ਸਿੰਘਾਂ 'ਚ ਜੋਸ਼ ਆ ਜਾਂਦਾ ਹੈ। ਫਿਰ ਜਦੋਂ ਜੰਗ ਰੋਕਣੀ ਹੈ ਉਦੋਂ ਵੀ ਨਗਾਰਾ ਵਜਾਇਆ ਜਾਂਦਾ ਹੈ, ਕਿਉਂਕਿ ਨਗਾਰਾ ਜਦੋਂ ਜੰਗ ਹੋ ਲੱਗਦੀ ਹੈ ਤਾਂ ਫਿਰ ਰੌਲਾ ਗੱਪੇ 'ਚ ਕਿਹਨੇ ਸੁਣਨਾ ਹੈ ਸਰਦਾਰ ਦੀ ਕਿਸੇ ਹਾਕਮ ਦੀ ਗੱਲ। ਉਹ ਚੋਟ ਜਦੋਂ ਨਗਾਰੇ 'ਤੇ ਵੱਜੇ ਤਾਂ ਫੌਜ ਰੁਕ ਜਾਂਦੀ ਹੈ, ਵੀ ਲੱਗਦਾ ਵੀ ਸਾਡਾ ਨਵਾਬ ਸਰਦਾਰ ਕੁਝ ਕਹਿਣਾ ਚਾਹੁੰਦਾ, ਕੁਝ ਸਿੱਖਿਆ ਦੇਣੀ ਚਾਹੁੰਦਾ ਜੰਗ ਮੁਤਾਬਕ। ਭਾਈ ਜੱਸਾ ਸਿੰਘ ਨੇ ਸਿੰਘ ਨੂੰ ਕਹਿ ਕੇ ਨਗਾਰੇ ਦੀ ਚੋਟ ਵਜਵਾਈ ਹੈ ਵੀ ਖਾਲਸਾ ਜੀ ਇੱਕਦਮ ਇੱਕ ਵਾਰ ਰੁਕੋ।
ਵਡਭਾਗ ਸਿੰਘ ਨੇ ਸੁਣ ਪਾਇਆ,
ਬਾਬਾ ਵਡਭਾਗ ਸਿੰਘ ਨੇ ਵੀ ਉਹ ਜਿਹੜਾ ਨਗਾਰਾ ਜਦੋਂ ਵੱਜਿਆ ਵੀ ਲੜਾਈ ਰੋਕੀ ਜਾਵੇ, ਲੁੱਟ ਕਸੁੱਟ ਰੋਕੀ ਜਾਵੇ, ਤੇ ਉਹ ਆਵਾਜ਼ ਸੁਣੀ। ਬਾਬਾ ਵਡਭਾਗ ਸਿੰਘ ਨੇ ਜਿਹੜੇ ਸਿੰਘ ਉਹਦੇ ਗਏ ਸੀ ਲੁੱਟਣ, ਕੁਝ ਜਿਹੜੇ ਨਾਮੀ ਗ੍ਰਾਮੀ ਸਿੰਘ, ਨਾਮੀ ਗ੍ਰਾਮੀ ਮਤਲਬ ਵੀ ਜਿਹੜੇ ਮੁਖੀ ਮੁਖੀ ਸਿੰਘ ਪਿੱਛੇ ਸਨ ਅਜੇ, ਉਹਨਾਂ ਸਾਰਿਆਂ ਨੂੰ ਸੱਦ ਕੇ ਅਤੇ ਦੀਵਾਨ ਲਗਾਇਆ ਹੈ, ਉਹਨਾਂ ਨੂੰ ਸੱਦ ਕੇ ਇੱਕ ਥਾਂ ਜਿਹੜਾ ਦੀਵਾਨ ਲਗਾਇਆ ਹੈ ਇਕੱਠ ਕਰਨ ਵਾਸਤੇ। ਭਾਈ ਜੋ ਬਾਬਾ ਵਡਭਾਗ ਸਿੰਘ ਜੀ ਹਨ, ਜੋ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਅੱਠਵੀਂ ਜਿਹੜੀ ਪੀੜ੍ਹੀ ਵਿੱਚੋਂ ਹਨ, ਬਾਬਾ ਧੀਰਮੱਲ ਜੀ ਸਤਿਗੁਰੂ ਜੀ ਦੇ ਪੋਤਰੇ ਹਨ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ। ਬਾਬਾ ਧੀਰਮੱਲ ਜੀ ਦੇ ਅੱਗੇ ਹੈ ਪੋਤਰੇ ਭਾਈ ਨਿਰੰਜਨ ਰਾਏ ਜੀ, ਗਾ ਉਹਨਾਂ ਦੇ ਪੜੋਤਰੇ ਹੈ ਬਾਬਾ ਵਡਭਾਗ ਸਿੰਘ ਜੀ। ਇਸ ਤਰ੍ਹਾਂ ਬਾਬਾ ਵਡਭਾਗ ਸਿੰਘ ਨੇ ਜਿਹੜਾ ਹੈ ਖਾਲਸੇ ਦੀਵਾਨ ਲਾਇਆ ਤੇ ਗੱਜ ਵੱਜ ਕੇ ਇਸ ਤਰ੍ਹਾਂ ਬੋਲੇ, ਕਹਿੰਦੇ ਕਿ ਉਹਨਾਂ ਸੋਚਿਆ ਵੀ ਲੜਾਈ ਕੋ ਬੰਦ ਕੀਤੀ ਹੈ, ਨਗਾਰਾ ਵਜਾ ਕੇ ਚੋਟ ਦੇ ਚੋਟ ਮਾਰ ਕੇ ਨਗਾਰੇ 'ਤੇ, ਅਤੇ ਇੱਕਦਮ ਇਹ ਚੁੱਪ ਕਰਾ ਦਿੱਤਾ ਵੀ ਸਾਡੀ ਗੱਲ ਸੁਣੋ, ਕਿਉਂ ਖਾਲਸੇ ਨੇ ਗੱਲ ਕਹੀ ਹੈ। ਉਸ ਵਕਤ ਗੱਜ ਵੱਜ ਕੇ ਕਿਹਾ ਦੀਵਾਨ ਲਾ ਕੇ ਵੀ ਹੈ ਕੋਈ ਖਾਲਸੇ ਵਿੱਚ, ਕੋਈ ਸਿੰਘਾਂ ਵਿੱਚ ਐਸਾ ਸੂਰਮਾ ਵੀ ਜਿਹੜਾ ਅੱਜ ਜਲੰਧਰ ਨੂੰ ਬਚਾਲੇ ਸਾਡੇ ਕੋਲੋਂ। ਉਹਨਾਂ ਨੇ ਕਟਾਰ ਕੱਢੀ, ਬੜੀ ਤਿੱਖੀ ਹੁੰਦੀ ਇਹ, ਉਹ ਕਟਾਰ ਕੱਢ ਕੇ ਜਿਹੜੇ ਹੱਥ ਵਿੱਚ ਬੜੀ ਚਮਕ ਰਹੀ ਹੈ, ਉਹ ਧੂਈ ਹੈ ਮਿਆਨ ਦੇ ਵਿੱਚੋਂ ਕਟਾਰ ਕੱਢ ਕੇ, ਤੇ ਕਿਹਾ ਵੀ ਹੈ ਕੋਈ ਜਿਹੜਾ ਜਲੰਧਰ ਨੂੰ ਬਚਾਲੇ, ਜਲੰਧਰ ਤੇ ਮੈਂ ਸਾਰੀ ਕਤਲ ਕਰਨੀ ਹੈ, ਜਿਵੇਂ ਕਰਤਾਰਪੁਰ ਸਾਹਿਬ ਨੂੰ ਨਾਸਰ ਅਲੀ ਨੇ ਬੇਅਦਬੀ ਕੀਤੀ, ਠੇਕ ਕਰਨ ਦੀ ਕੋਸ਼ਿਸ਼ ਕੀਤੀ, ਗੁਰੂ ਸਥਾਨ ਦੀ ਬੇਅਦਬੀ ਕੀਤੀ ਹੈ, ਹੈ ਕੋਈ ਖਾਲਸੇ ਸਿੰਘਾਂ 'ਚ ਵੀ ਜਿਹੜਾ ਦੀਨਾ ਬੇਗ ਦੀ ਹਾਮੀ ਭਰਦਾ ਹੋਵੇ ਅਤੇ ਕਵੇ ਵੀ ਜਲੰਧਰ ਨੂੰ ਜਿਹੜਾ ਬਚਾਉਣਾ ਹੈ ਉਹ ਦੱਸੇ। ਕਹਿੰਦੇ ਉਹਨੂੰ ਮੈਂ ਮਾਰ ਕੇ ਮਾਰ ਦਿਆਂਗਾ ਜਾਂ ਉਹ ਮੈਨੂੰ ਮਾਰ ਦੇ। ਹੁਣ ਖਾਲਸਾ ਜਿਹੜਾ ਹੈ ਗੁਰੂ ਕੀ ਬੰਸ ਜਾਣ ਕੇ ਬੜਾ ਸਤਿਕਾਰ ਕਰਦਾ, ਭਾਈ ਜੱਸਾ ਸਿੰਘ ਆਹਲੂਵਾਲੀਆ ਗੁਰੂ ਕੇ ਸਿੰਘ ਸਾਰੇ ਜਿਹੜੇ ਉਹਨਾਂ ਨੇ ਹੱਥ ਜੋੜ ਕੇ ਤੇ ਇਸ ਤਰ੍ਹਾਂ ਕਿਹਾ,
ਕੌਣ ਸਕੇ ਤਬ ਬਚਨ ਸੋ ਮੋੜ।
ਕਹਿਣ ਲੱਗੇ ਬਾਬਾ ਜੀ ਮਾਂ ਪੁੱਛੋ ਤੁਹਾਡਾ ਬਚਨ ਕੌਣ ਮੋੜ ਸਕਦਾ, ਐਸੀ ਹਿੰਮਤ ਕਿਸ ਵਿੱਚ ਹੈ। ਸਾਰੇ ਖਾਲਸੇ ਨੇ ਕਹਿਤਾ ਖਾਲਸਾ ਜੀ ਹਟਣਾ ਨਹੀਂ ਲੁੱਟਣੋਂ। ਉਸੇ ਵਕਤ ਫਿਰ ਦੂਜੀ ਵਾਰ ਨਗਾਰੇ ਦੇ ਚੋਟਾਂ ਮਾਰ ਦਿੱਤੀਆਂ, ਨਾਲ ਹੀ ਕਹਿ ਦਿੱਤਾ ਖਾਲਸੇ ਨੇ ਵਿੱਚੋਂ ਸਿੰਘਾਂ ਨੇ ਵੀ ਜੇ ਦੀਨਾ ਬੇਗ ਕਹਿੰਦਾ ਨਾ ਜਲੰਧਰ ਨੂੰ ਬਚਾ ਲਓ ਵੀ ਨਾ ਲੁੱਟੋ, ਇਹਨੂੰ ਵੀ ਨਾ ਛੱਡੋ, ਇਹਦਾ ਵੀ ਸਭ ਕੁਝ ਲੁੱਟ ਲਓ। ਜਦੋਂ ਦੀਨਾ ਬੇਗ ਨੂੰ ਪਤਾ ਲੱਗਾ ਵੀ ਆ ਕਿਤੇ ਮੇਰੇ 'ਤੇ ਨਾ ਹੀ ਆ ਪੈਣ, ਮੈਨੂੰ ਨਾ ਲੁੱਟਣ ਪੈ ਜਾਣ ਸਿੰਘ, ਇਹਨੇ ਜਦੋਂ ਸੁਣਿਆ ਕਹਿੰਦਾ ਕਿਤੇ ਮਤਾ ਮੈਂ ਆ ਪਠਾਣਾਂ ਨੂੰ ਤੇ ਨਾ ਲੁੱਟਣਾ ਹੀ ਜਲੰਧਰ ਨੂੰ, ਕਿਤੇ ਇਹ ਨਾਵੇ ਮੈਨੂੰ ਹੀ ਲੁੱਟ ਲੈਣ ਤੇ ਮੈਂ ਕੰਗਾਲ ਹੁੰਦਾ ਹੋਵਾਂ। ਇਹਨੇ ਵੀ ਫਿਰ ਚੜ੍ਹਾਈ ਦਾ ਆਪਣੀ ਫੌਜ ਨੂੰ ਲਲਕਾਰ ਕੇ ਵੀ ਤਿਆਰ ਹੋ ਜਾਓ, ਤੁਸੀਂ ਵੀ ਸਿੰਘਾਂ ਨਾਲ ਹੀ, ਸਾਨੂੰ ਵੀ ਜਿਹੜਾ ਉਹ करना पैना सब कुछ नगारा बजा दिता
तुर खालसे मैं पहुंचे आई
ते तुर के बड़ी छेती खालसे बिच पहुंचया इस तरह बाबा वटभाग सिंह पास आके खड़ा हो के
कहियो मुरचो हमें बताओ
कह लगा बाबा जी ए पीर जी असि ताडे मरीद हाँ सिख हाँ ते तुसी दसो भी केड़े मोर्चे ते मैं खड़ा होवां हल्ला बोलां
अब पिछले पैसे तारिए
जेड़ा कहिंदा भी मैं पिछला मामला ताडे नाल कीता होया भी एडे मैं पैसे भरांगा खालसे नूं दवांगा मामला उगराही ਉਹ ਮੈਂ ਭਰਦਾ ਹਾਂ
ਅੱਗੇ ਲਿਓ ਕੜਾਹੋ
ਤੇ ਅੱਗੇ ਦੇ ਵਾਸਤੇ ਜਿਹੜੇ ਅੱਗੇ ਗੁਰੂ ਮਹਾਰਾਜ ਦੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਨੀਆਂ ਹੈ ਉਹਦੇ ਵਾਸਤੇ ਵੀ ਪਹਿਲਾਂ ਹੀ ਮੈਂ ਪੈਸੇ ਦੇਣਾ ਤਾਂ ਤੁਸੀਂ ਦੱਸੋ ਮੈਂ ਕਿੱਧਰ ਹੱਲਾ ਬੋਲਾਂ ਪਠਾਣਾ ਤੇ ਬਾਬਾ ਵਟਭਾਗ ਸਿੰਘ ਨੇ ਇਸ ਨੂੰ ਫਿਰ ਇਉਂ ਗੱਲ ਕਹੀ
ਕਤਲ ਪਠਾਣਾ ਕਰਕੇ ਸਹੀ
ਕਿਆ ਵੀ ਆ ਪਠਾਣਾ ਨੂੰ ਕਤਲ ਕਰ ਲੈਂਦੇ ਇਹਨਾਂ ਦਾ ਭੋਗ ਪਾ ਲੈਂਦੇ ਜਿਹੜੀ ਤੂੰ ਗੱਲ ਕਹਿ ਕਹਿੰਦਾ ਫਿਰ ਮਗਰੋਂ ਤੇਰੇ ਨਾਲ ਗੱਲ ਨਿਬੇੜਾਂਗੇ
ਨਾਸਰ ਅਲੀ ਫੂਕ ਕੇ ਆਗ
ਜਿਹੜਾ ਨਾਸਰ ਅਲੀ ਹੈ ਇਹਨੂੰ ਅੱਗ ਦੇ ਨਾਲ ਫੂਕ ਕੇ
ਔਰ ਕੰਮ ਹਮ ਪਿਛਲੇ ਲਾਗ
ਫਿਰ ਕੋਈ ਜਿਹੜਾ ਕੰਮ ਕਰਨਾ ਫਿਰ ਪਿੱਛੋਂ ਲਾ ਕੇ ਕਰਾਂਗੇ ਪਹਿਲਾਂ ਨਾਸਰ ਅਲੀ ਨੂੰ ਜਿਵੇਂ ਉਹਨੇ ਗੁਰੂ ਮਹਾਰਾਜ ਦੇ ਸਥਾਨ ਦਾ ਥੰਮ ਸਾਹਿਬ ਸਾੜਿਆ ਹੈ ਉਸੇ ਤਰ੍ਹਾਂ ਉਹਨੂੰ ਫੂਕ ਕਰਕੇ ਫਿਰ ਜਿਹੜੀ ਤੂੰ ਕੋਈ ਗੱਲ ਕਹਿੰਦਾ ਪਿੱਛੋਂ ਕਰਾਂਗੇ ਤੇਰੇ ਨਾਲ ਤਦੋਂ ਬਾਬੇ ਵਟਭਾਗ ਸਿੰਘ ਨੇ ਖਾਲਸੇ ਨੂੰ ਕਿਹਾ
ਹੈ ਜੋ ਸਿੱਖ ਮਰੀਦ
ਹੈ ਕੋਈ ਖਾਲਸਾ ਜੀ ਸਿੱਖ ਮਰੀਦ
ਤੁਰਕਣ ਕੀਲ ਤੁਰਕਣੀ
ਵੀ ਜਿਹੜਾ ਤੁਰਕਾਂ ਦੀ ਤੁਰਕਣੀਆਂ ਪਾਵਨ ਦੀ ਘਰ ਵਾਲੀਆਂ ਜਿਹੜੀਆਂ ਹਨ ਸਾਡੀ ਇਹੀ ਤਕੀਦ ਹੈ ਕਿ ਹੈ ਕੋਈ ਸਿੱਖ ਹੈ ਕੋਈ ਐਸਾ ਮੁਰੀਦ ਵੀ ਜਿਹੜਾ ਸਾਡੇ 'ਤੇ ਸ਼ਰਧਾ ਰੱਖਦਾ ਹੋਵੇ ਅਤੇ ਗੁਰੂ 'ਤੇ ਵੀ ਸ਼ਰਧਾ ਰੱਖਦਾ ਹੋਵੇ ਕਿਉਂਕਿ ਤੁਰਕਣੀਆਂ ਜਿਹੜੀਆਂ ਹੈ ਇਹ ਤੁਰਕਾਂ ਨੇ ਉਸ ਵਕਤ ਹਿੰਦਵਾਣੀਆਂ ਦੇ ਨਾਲ ਸ਼ਾਦੀਆਂ ਕੀਤੀਆਂ ਨਾਸਰ ਅਲੀ ਨੇ ਧੱਕੇ ਨਾਲ ਨਿਕਾਹ ਪੜ੍ਹਾਏ ਸਨ ਹੁਣ ਕੋਈ ਐਸਾ ਸਿੱਖ ਹੈ ਵੀ ਜਿਹੜਾ ਤੁਰਕਾਂ ਦੀਆਂ ਘਰ ਵਾਲੀਆਂ ਨੂੰ ਵਰ ਲਵੇ ਆਪਣੇ ਘਰ ਪਾ ਲਵੇ ਇਸ ਤਰ੍ਹਾਂ ਦੀਨਾ ਬੇਗ ਨੂੰ ਇਉਂ ਗੱਲ ਕਹੀ ਇੰਜ ਕਰੀ ਵੀ ਆਪਣੇ ਡੇਰੇ ਤੋਂ ਕਿਸੇ ਵੀ ਆਪਣੇ ਫੌਜੀ ਸਰਦਾਰ ਨੂੰ ਨਿਕਲਣਾ ਦੇਈ ਬਿਲਕੁਲ ਕੋਈ ਕੀ ਜਾਣਦਾ ਹੈ ਵੀ ਉੱਥੇ ਕੀ ਗੱਲ ਬਣ ਜਾਣੀ ਹੈ ਵੀ ਤੇਰੀ ਫੌਜ ਆ ਜਾਵੇ ਤੇ ਇਹ ਨਾ ਹੋਵੇ ਵੀ ਤੇਰੀ ਫੌਜ ਨੂੰ ਸਿੰਘ ਕੱਟ ਮਾਰਦੇ ਹੋਣ ਉਹ ਪਠਾਨ ਦੇ ਸਿੰਘਾਂ ਨੇ ਮਾਰਨੇ ਆ ਤੇਰੀ ਫੌਜ ਵਿੱਚ ਆ ਗਈ ਤੇ ਉੱਥੇ ਨੀ ਕੁਝ ਵੀ ਪਤਾ ਲੱਗਣਾ ਤੇਰੀ ਫੌਜ ਵੀ ਤੁਰਕੀ ਹੈ ਤੁਸੀਂ ਵੀ ਤੁਰਕ ਪਠਾਨ ਵੀ ਤੁਰਕ ਇੱਕੋ ਜਿਹਾ ਇਹਨਾਂ ਦਾ ਭੇਖ ਹੈ ਇੱਕੋ ਜਿਹੇ ਇਹਨਾਂ ਦੇ ਮੂੰਹ ਮੱਥੇ ਆ ਮੁੱਛਾਂ ਜਿਹੀਆਂ ਕੱਟੀਆਂ ਹੋਈਆਂ ਦਾੜੇ ਨਾਲ ਰੱਖੇ ਹੋਏ ਆ ਅਤੇ ਸੁੱਥਾਂ ਜਿਹਨਾਂ ਪਾਈਆਂ ਹੋਈਆਂ ਬਾਅਦ 'ਚ ਨਾ ਕਹੀਂ ਕਿ ਤੇਰੀ ਫੌਜ ਵੀ ਮਾਰ ਦਿੱਤੀ ਸਿੰਘਾਂ ਨੇ ਇਸ ਕਰਕੇ ਆਪਣੀ ਫੌਜ ਤੋਂ ਪਿੱਛੇ ਰੱਖਣੀ ਹੈ
ਦੀਨਾ ਬੇਗ ਤਬ ਯੂੰ ਕਹਦੀ ਹੋ
ਤਦੋਂ ਦੀਨਾ ਬੇਗ ਨੇ ਇਉਂ ਗੱਲ ਕਹੀ
ਮੈਂ ਅਬ ਤੁਮਰੋ ਸਿੱਖ ਹੈ ਰਹਿਓ
ਕਹਿ ਲਗਾ ਪੀਰ ਜੀ ਬਾਬਾ ਵਟਭਾਗ ਸਿੰਘ ਜੀ ਮੈਂ ਅੱਜ ਤੁਹਾਡਾ ਸਿੱਖ ਹਾਂ ਮਰੀਦ ਹਾਂ ਤੁਸੀਂ ਮੇਰੇ ਗੁਰੂ ਪੀਰ ਹੋ ਹੁਣ ਤੁਸੀਂ ਨਾ ਇੱਦਾਂ ਕਹੋ ਵੀ ਤੁਹਾਨੂੰ ਵੀ ਰਗੜ ਦਿਆਂਗੇ
ਭੋਡਾ ਸਿੱਖ ਮੈਂ ਤੁਮਰ ਭਇਓ
ਮੈਂ ਤੇ ਤੁਹਾਡਾ ਰੋਡਾ ਭੋਡਾ ਸਿੱਖ ਹਾਂ ਜਿਹੜੇ ਤੁਸੀਂ ਹੋ ਅਦਾੜੇ ਕੇਸ ਵਾਲੇ ਹੋ ਪੂਰਨ ਸਿੱਖੀ ਰੱਖੀ ਹੋਈ ਬਾਣੇ ਪਹਿਨੇ ਹੋਏ ਹੋ ਮੈਂ ਮੇਰੇ ਸਿਰ 'ਤੇ ਕੇਸ ਕੱਟੇ ਹੋਏ ਮੁੱਛਾਂ ਮੇਰੀਆਂ ਕੱਟੀਆਂ ਹੋਈਆਂ ਪਰ ਮੈਨੂੰ ਰੋਡਾ ਭੋਡਾ ਸਿੱਖ ਜਾਣ ਲਓ ਆ ਕੱਟੇ ਕੇਸਾਂ ਵਾਲਾ
ਜਿਵੇਂ ਚਾਹੋ ਤੇ ਨਹੀਂ ਰੱਖ ਲਿਓ
ਜਿਵੇਂ ਚਾਹੋ ਤੁਸੀਂ ਉਵੇਂ ਰੱਖ ਲਓ ਮੇਰਾ ਨਾ ਕੋਈ ਨੁਕਸਾਨ ਕਰਿਓ। ਤਦੋਂ ਖਾਲਸੇ ਨੇ ਫਿਰ ਹੱਲਾ ਕੀਤਾ, ਸਿੰਘ ਵੜ ਗਏ ਹੈ ਜਲੰਧਰ ਦੇ ਵਿੱਚ, ਅਤੇ ਚੰਗੇ ਪਠਾਨ ਜਿਹੜੇ ਤਿੜੇ ਹੋਏ ਹਾਕਮ, ਜਿਨ੍ਹਾਂ ਨੇ ਉਸ ਵਕਤ ਸਿੰਘਾਂ ਨੂੰ ਹੋਰ ਹਿੰਦੂਆਂ ਨੂੰ ਗੁਰੂ ਸਥਾਨਾਂ ਦੀ ਬੇਅਦਬੀ ਕੀਤੀ ਜਲੰਧਰ ਵਿੱਚ ਕਰਤਾਰਪੁਰ ਸਾਹਿਬ ਵਿੱਚ, ਉਹਨਾਂ ਲੋਕਾਂ ਨੂੰ ਚੰਗਾ ਹੀ ਕਤਲ ਕੀਤਾ। ਅਤੇ 1811 ਬਿਕਰਮੀ ਸੰਮਤ ਦੀ ਗੱਲ ਸੀ ਜਦੋਂ ਬੇਅਦਬੀ ਕੀਤੀ ਹੈ ਕਰਤਾਰਪੁਰ ਸਾਹਿਬ ਦੀ, ਅਤੇ 2-3 ਸਾਲ ਬਾਅਦ ਹੀ ਇਹ ਹੁਣ ਜਿਹੜੀ ਕਥਾ ਚੱਲ ਰਹੀ ਵੀ ਜਦੋਂ ਜੰਗ ਹੋਈ, ਇਹ ਗੱਲ ਹੈ 1813 ਬਿਕਰਮੀ ਸੰਮਤ। 1754 ਵਿੱਚ ਜਲੰਧਰ ਵਾਲਿਆਂ ਨੇ ਕਰਤਾਰਪੁਰ ਸਾਹਿਬ ਦੀ ਬੇਅਦਬੀ ਕੀਤੀ, ਅਤੇ ਇਸੇ ਤਰ੍ਹਾਂ 56-57 ਵਿੱਚ ਜਿਹੜਾ ਹੈ ਫਿਰ ਬਦਲਾ ਲਿਆ ਬਾਬਾ ਵਡ ਭਾਗ ਸਿੰਘ ਨੇ ਖਾਲਸੇ ਨੇ ਮਿਲ ਕੇ। ਹੁਣ ਇਹ 1756 ਦੀ ਜਿਹੜੀ ਇਹ ਕਥਾ ਚੱਲ ਰਹੀ, ਸੰਨ 1756 ਬਿਕਰਮੀ 1800 ਜਿਹੜੀ ਬਣਦੀ ਹੈ 13। ਸਿੰਘਾਂ ਨੇ ਕਤਲ ਚੰਗੇ ਪਠਾਨ ਕੀਤੇ, ਜਿਹਦੇ ਸਿਰ ਤੇ ਬੋਧੀ ਹੈ ਭਾਵ ਹਿੰਦੂ ਹੈ ਕੋਈ, ਉਹਦੇ ਛੱਡ ਦਿੱਤਾ। ਤੇ ਬਿਨਾਂ ਬੋਧੀ ਜਿਹੜਾ ਵੀ ਦਿਖਿਆ ਪਠਾਨ, ਆ ਸਿਰ ਤੇ ਤੁਰਲੇ ਜਾਣੀਆਂ ਪੱਗਾਂ ਹਰੇ ਜੇ ਰੰਗ ਦੀਆਂ, ਫਿਰ ਮੁੱਛਾਂ ਜੀਆਂ ਵਾਲੇ, ਸੁਥਣਾ ਜੀਆਂ ਵਾਲੇ ਪਠਾਨ ਵੇਖੇ ਹੈ, ਉਹ ਸਿੰਘਾਂ ਨੇ ਸਾਰੇ ਕੱਟ ਮਾਰੇ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਕਿਸੇ ਦੀ ਗਰਦਨ ਵੱਢ ਦਿੱਤੀ। ਬਾਬਾ ਵਡ ਭਾਗ ਸਿੰਘ ਨੇ ਜਿਵੇਂ ਕਿਹਾ ਸੀ ਵੀ ਜਲੰਧਰ ਨੂੰ ਕਤਲ ਕਰਨਾ ਹੈ, ਉਹੀ ਖਾਲਸੇ ਨੇ ਕੀਤਾ ਹੈ। ਖਾਲਸਾ ਗੁਰੂ ਕੀ ਬੰਸ ਦੇ ਬਚਨ ਮੰਨਦਾ ਹੈ ਸਿਰ ਮੱਥੇ। ਇਸ ਤਰ੍ਹਾਂ ਬਾਬਾ ਵਡ ਭਾਗ ਸਿੰਘ, ਗੁੱਸਾ ਬੜਾ ਸੀ ਉਸ ਗੱਲ ਦਾ, ਸਾਧ ਸੰਗਤ ਜੀ ਗੁਰੂ ਕੀ ਬੇਅਦਬੀ ਹੋਵੇ ਅਤੇ ਸਿੱਖ ਨੂੰ ਗੁੱਸਾ ਨਾ ਆਵੇ ਤਾਂ ਵੀ ਸਿੱਖ ਨਹੀਂ ਹੈ, ਕਿਉਂਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ, ਗੁਰੂ ਦੀ ਨਿੰਦਾ ਕਦੀ ਕੰਨਾਂ ਨਾਲ ਸੁਣੀ ਨਹੀਂ ਚਾਹੀਦੀ। ਭੇਟ ਕਰੋ ਤਿਸ ਸੰਗ ਕਿਰਪਾਨ, ਉਹਦੀ ਭੇਟਾ ਕਰੋ ਕਿਰਪਾਨ ਦੇ ਨਾਲ ਦਾ ਧੌਣ, ਉਹਦੀ ਗਰਦਨ ਵੱਢ ਕੇ ਰੱਖ ਦਿਓ, ਜੇ ਤੁਸੀਂ ਮਾੜੇ ਹੋ ਤਾਂ ਉਹ ਥਾਂ ਛੱਡ ਦਿਓ, ਪਰ ਗੁਰੂ ਦੀ ਨਿੰਦਿਆ ਨਾਲ ਕੰਨ ਖੋਲ੍ਹ ਕੇ ਸੁਣੀ ਜਾਓ, ਵੀ ਜੋ ਮਰਜ਼ੀ ਗੁਰੂ ਨੂੰ ਕੁਝ ਕਹੀ ਜਾਵੇ ਤਾਂ ਅਸੀਂ ਸੁਣੀ ਜਾਈਏ, ਜੇ ਤੁਸੀਂ ਕਿਸੇ ਜੋਗੇ ਹਾਂ ਤਾਂ ਉਹਦਾ ਮੂੰਹ ਤੋੜ ਜਵਾਬ, ਉਹਦੇ ਮੂੰਹ ਦੇ ਚਪੇੜ ਮਾਰਨੀ ਚਾਹੀਦੀ ਉੱਥੇ ਪੈਰ 'ਤੇ, ਜੇ ਨਹੀਂ ਨੇ ਜੋਗੇ ਤਾਂ ਥਾਂ ਛੱਡ ਜਾਓ, ਜੇ ਦਿਖ ਰਿਹਾ ਵੀ 10 ਜਾਣੇ ਇਕੱਠੇ ਅਤੇ ਮੈਂ ਇਕੱਲਾ ਹਾਂ, ਮੌਕੇ ਦੀ ਲੜਾਈ ਨਾ ਵੇਖ ਕੇ 10 ਦੇ 10 ਹੀ ਵੱਢੋ, ਪਰ ਗੁਰੂ ਦੀ ਨਿੰਦਿਆ ਨਹੀਂ ਸੁਣਨੀ ਚਾਹੀਦੀ। ਬਾਬਾ ਵਡ ਭਾਗ ਸਿੰਘ ਨੂੰ ਉਸ ਸਮੇਂ ਦਾ ਬੜਾ ਗੁੱਸਾ ਸੀ, ਜਦੋਂ ਥੰਮ ਸਾਹਿਬ ਦੀ ਬੇਅਦਬੀ ਕੀਤੀ, ਥੰਮ ਸਾਹਿਬ ਸਾੜਿਆ, ਗਊਆਂ ਦੇ ਵੱਧ ਕੀਤੇ ਇਹ ਨਾਸਰ ਅਲੀ ਨੇ, ਕੱਟ ਕੱਟ ਕੇ ਗਊਆਂ ਖੂਨ ਸਾਰੇ ਗੁਰਦੁਆਰਾ ਸਾਹਿਬ 'ਚ ਖਿਲਾ ਰਿਹਾ ਕਰਤਾਰਪੁਰ ਸਾਹਿਬ, ਅਤੇ ਗੁਰੂ ਦਾ ਸਥਾਨ ਵੀ ਜਿਹੜਾ ਢਾ ਦਿੱਤਾ, ਸਿੱਖ ਵੀ ਕਤਲ ਕੀਤੇ, ਸਿੱਖਣੀਆਂ ਕਤਲ ਕੀਤੀਆਂ, ਫਿਰ ਬੜੀ ਬੇਅਦਬੀ ਕੀਤੀ, ਫਿਰ ਹੋਰ ਜਿਹੜੇ ਹਿੰਦੂ ਲੋਕ ਉਹਨਾਂ ਦੀਆਂ ਪਤਨੀਆਂ ਜਿਹੜੀਆਂ ਘਰ ਵਾਲੀਆਂ ਕੁੜੀਆਂ ਉਹ ਪਠਾਣਾ ਨਾਲ ਵਿਆਹ ਦਿੱਤੀਆਂ, ਨਿਕਾਹ ਪੜਾ ਦਿੱਤੇ, ਇਸ ਤਰ੍ਹਾਂ ਉਹਨੇ ਬੜਾ ਕਹਿਰ ਕੀਤਾ ਸੀ। ਉਸ ਗੱਲ ਦਾ ਬਾਬਾ ਵਡ ਭਾਗ ਸਿੰਘ ਨੂੰ ਪੂਰਾ ਗੁੱਸਾ ਸੀ ਵੀ ਜਿਵੇਂ ਕਰਤਾਰਪੁਰ ਸਾਹਿਬ ਦੀ ਬੇਅਦਬੀ ਕੀਤੀ, ਜਲੰਧਰ ਵਿੱਚ ਪਠਾਣ ਵੀ ਕੋਈ ਨਹੀਂ ਰਹਿਣ ਦੇਣਾ ਹੈ। ਖਾਲਸਾ ਉੱਚ ਸਾਧ ਸੰਗਤ ਜੀ ਕੋਈ ਨਿਰਦਈ ਨਹੀਂ ਹੈ, ਜੇ ਕੋਈ ਕਹੇ ਵੀ ਇਹ ਕੀ ਕੀਤਾ ਵੀ ਇੰਨਾ ਥੋੜ੍ਹੀ ਚਾਹੀਦਾ ਹੈ, ਗੁਰੂ ਕੇ ਖਾਲਸੇ ਨੇ ਕਦੀ ਗਰੀਬ ਗਊ ਦੀ ਹੱਤਿਆ ਨਹੀਂ ਕੀਤੀ, ਜਿਹੜਾ ਵੈਰੀ ਸਿਰ 'ਤੇ ਚੜ੍ਹ ਕੇ ਆ ਗਿਆ ਹੈ ਅਤੇ ਉਹਦਾ ਫਿਰ ਕਿਵੇਂ ਲਿਹਾਜ਼ ਕੀਤਾ ਜਾਵੇ, ਹੱਥਾਂ ਬਾਜ ਕਰਾ ਰਿਹਾ ਵੈਰੀ ਹੋਣਾ ਮਿੱਤ, ਨਹੀਂ ਤਾਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕੀ ਜ਼ਰੂਰਤ ਸੀ ਵੀ ਮੀਰੀ ਪੀਰੀ ਜਿਹੜੀਆਂ ਕਿਰਪਾਨਾਂ ਧਾਰਨ ਕਰਨ ਦੀ, ਦਸਵੇਂ ਪਾਤਸ਼ਾਹ ਮਹਾਰਾਜ ਨੂੰ ਕੀ ਜ਼ਰੂਰਤ ਸੀ ਜੰਗਾਂ ਕਰਨ ਦੀ, ਜੇ ਹੱਥ ਜੋੜ ਕੇ ਕੰਮ ਚੱਲ ਜਾਂਦਾ ਜਾਂ ਠੰਡੇ ਪਿਆਂ ਕੰਮ ਚੱਲ ਜਾਂਦਾ, ਇਹ ਤਾਂ ਹੱਥਾਂ ਬਾਜ ਕਰਾ ਰਿਹਾ ਵੈਰੀ ਹੋਣਾ ਮਿੱਤ, ਜਿੰਨਾ ਚਿਰ ਮੂੰਹ ਦੀ ਮਾਰ ਲੈਣਾ ਪਵੇ ਵੈਰੀ ਜਿਹੜਾ ਉਹ ਟਿਕਦਾ ਨਹੀਂ ਹੈ, ਮੂਰਖ ਜੇ ਬਹਿੰਦਾ ਨਹੀਂ ਹੈ, ਮੂਰਖ ਗੰਢ ਪਵੇ ਮੋਹੇ ਮਾਰ, ਮੂਰਖ ਦੇ ਨਾਲ ਪ੍ਰੇਮ ਕਦੋਂ ਪੈਂਦਾ ਹੈ, ਜਦੋਂ ਮੂਰਖ ਦੇ ਮੂੰਹ 'ਤੇ ਜਾਂ ਤਾਂ ਕਹਿੰਦੇ ਉਹਦੇ ਜੋ ਤੂੰ ਚਾਹੁੰਦਾ ਹੈ ਤਾਂ ਮੂੰਹ 'ਚ ਦੇ ਦਿਓ ਕੋਈ ਖਾਣ ਪੀਣ ਦੀ ਵਸਤ, ਜਾਂ ਉਹਦੇ ਮੂੰਹ 'ਤੇ ਦੋ ਚਪੇੜਾਂ ਮਾਰੋ ਫਿਰ ਮੂਰਖ ਦੇ ਨਾਲ ਪ੍ਰੇਮ ਪੈ ਜਾਂਦਾ ਹੈ, ਉਹੜਾ ਮੂਰਖ ਹੈ ਨਾ ਫਿਰ ਉਹ ਠੰਡਾ ਪੈ ਜਾਂਦਾ, ਫਿਰ ਉਹਨੂੰ ਥੋੜ੍ਹੀ ਸਮਝ ਪੈਂਦੀ, ਫਿਰ ਉਹ ਬੋਲਚਾਲ ਦਾ ਸੁਧਰ ਜਾਂਦਾ ਹੈ, ਨਹੀਂ ਤਾਂ ਉਹ ਮੂਰਖ ਟਿੱਚਰਾਂ ਕਾਰਨ ਨਹੀਂ ਹਟਦਾ ਅਤੇ ਆਪਣੀ ਹੋਜਤਬਾਜ਼ ਨਹੀਂ ਛੱਡਦਾ ਹੈ। ਉਹਦੇ ਨਾਲ ਮਾਂ ਰੰਗਦੇ ਗੰਢ ਪ੍ਰੇਮ ਤਾਂ ਹੀ ਪੈਂਦਾ, ਪ੍ਰੀਤੀ ਤਾਂ ਹੀ ਪੈਂਦੀ, ਤਾਂ ਉਹਦੇ ਮੂੰਹ 'ਤੇ ਚਪੇੜਾਂ ਵੱਜਦੀਆਂ ਫਿਰ ਉਹਨੂੰ ਠੱਲ ਪੈ ਜਾਂਦੀ ਹੈ। ਹੁਣ ਪਠਾਣਾਂ ਨੇ ਉਹੀ ਕੰਮ ਕੀਤਾ, ਹੁਣ ਇਹਨਾਂ ਮੂਰਖਾਂ ਨੂੰ ਗੰਢ ਦੇ ਜੁੱਤੀਆਂ ਨੇ ਪੈਣੀ ਹੈ। ਅਤੇ ਨਾਸਰ ਅਲੀ ਨੇ ਉਹ ਕੰਮ ਜੋ ਕੀਤਾ, ਗੁਰੂ ਸਥਾਨ ਦੀ ਬੇਅਦਬੀ ਕੀਤੀ, ਬਾਬਾ ਵਡਭਾਗ ਸਿੰਘ ਨੂੰ ਬੜਾ ਗੁੱਸਾ ਸੀ ਉਸ ਗੱਲ ਦਾ, ਫਿਰ ਬਾਬਾ ਵਡਭਾਗ ਸਿੰਘ ਨੇ ਵੀ ਇਉਂ ਕੀਤਾ।
ਗੁਰੂ ਕੱਢ ਨਾਸਰ ਅਲੀ,
ਇਹ ਕਹਿੰਦੇ ਉਸ ਵਕਤ ਨਾਸਰ ਅਲੀ ਜਿਹੜਾ ਮਰ ਗਿਆ ਸੀ ਕੁਝ ਦਿਨ ਪਹਿਲਾਂ ਹੀ ਜੰਗ ਤੋਂ, ਅਤੇ ਸਰਬਲੰਦ ਖਾਂ ਉਸ ਵਕਤ ਸੂਬੇਦਾਰੀ ਸੰਭਾਲ ਰਿਹਾ ਸੀ, ਇਹਨੂੰ ਕਬਰ 'ਚੋਂ, ਕਿਉਂਕਿ ਮੁਸਲਮਾਨ ਲੋਕ ਕਬਰ 'ਚ ਕੱਢਦੇ ਆ, ਇਹ ਕਬਰ 'ਚ ਕੱਢਿਆ ਹੋਇਆ ਸੀ। ਅਤੇ ਬਾਬਾ ਵਡਭਾਗ ਸਿੰਘ ਨੇ ਕਿਹਾ ਵੀ ਫਿਰ ਕੀ ਹੋ ਗਿਆ, ਜੇ ਮਰ ਗਿਆ ਤਾਂ ਇਹਨੂੰ ਕਬਰ 'ਚੋਂ ਕੱਢੋ, ਇਹਨੂੰ ਜਿਹੜਾ ਉਸੇ ਤਰ੍ਹਾਂ ਹੀ ਫੂਕਣਾ ਹੈ। ਫਿਰ ਇਹਨੂੰ ਕਬਰ 'ਚੋਂ ਕਢਵਾਇਆ, ਇਹਨੂੰ ਕੱਢ ਕੇ ਮਰੇ ਦੇ ਜਿਹੜੇ ਕਹਿੰਦੇ ਜਿਵੇਂ ਨੇ ਗਾਵਾਂ ਵੱਢੀਆਂ ਸੀ ਨਾ ਗੁਰੂ ਸਥਾਨ ਦੇ ਉੱਪਰ, ਇਹਦੇ ਮੂੰਹ ਦੇ ਵਿੱਚ ਸੂਰ ਵੱਢ ਕੇ ਉਹਦਾ ਡਲਾ ਦਿੱਤਾ ਫਿਰ ਇਹਦੇ ਮੂੰਹ 'ਚ, ਕਿਉਂਕਿ ਮੁਸਲਮਾਨਾਂ ਦਾ ਧਰਮ ਇਸ ਤਰ੍ਹਾਂ ਜਾਂਦਾ, ਜੇ ਸੂਰ ਦਾ ਮੁੱਖ ਦਾ ਮੁੱਖ 'ਚ ਡਲਾ ਦੇ ਦਈਏ ਵੀ ਪਤਾ ਲੱਗੇ ਅਗਲੇ ਨੂੰ ਵੀ ਧਰਮ ਕਿਸ ਦਾ ਕਿਵੇਂ ਗਵਾਈਦਾ ਹੈ, ਕਿਉਂਕਿ ਕਿਸੇ ਦਾ ਧਰਮ ਗਵਾਉਣ ਲਈ ਤਾਂ ਬੰਦਾ ਬੜਾ ਸ਼ੇਰ ਹੈ, ਉਹ ਕਿਸੇ ਨੂੰ ਫੜ ਕੇ ਕਿਸੇ ਦੇ ਵੀ ਕੇਸ ਕੱਟ ਸਕਦਾ ਹੈ, ਕੁਝ ਵੀ ਕਰ ਸਕਦਾ ਹੈ। ਜਦੋਂ ਆਪਣੇ 'ਤੇ ਆਫਤ ਆਉਂਦੀ ਹੈ ਫਿਰ ਵਿਪਤਾ ਪੈਂਦੀ ਹੈ। ਇਹਦੇ ਮਰੇ ਨੂੰ ਇਹਨੂੰ ਕੱਢ ਕੇ ਅਤੇ ਇਹਦੇ ਮੋਖੇ ਦਾ ਮੂੰਹ ਖੋਲ੍ਹ ਕੇ ਦਾ ਬੱਜਰ ਜਿਹੜਾ ਮੂੰਹ ਹੋਇਆ ਸੀ ਕਬਰ 'ਚੋਂ, ਕਿਉਂਕਿ ਉਸ ਵਕਤ ਹਲੇ ਥੋੜ੍ਹੇ ਦਿਨ ਹੀ ਹੋਏ ਸੀ, ਨਹੀਂ ਤਾਂ ਬਹੁਤੇ ਦਿਨ ਤਾਂ ਕੀੜੇ ਚਲੋ ਖਾ ਜਾਂਦੇ ਕਬਰ ਵਿੱਚੋਂ, ਇਹਦੇ ਮੂੰਹ 'ਚ ਜਿਹੜਾ ਹੈ ਡਲਾ ਦਿੱਤਾ ਸੂਰ ਦਾ। ਫਿਰ ਇਹਨੂੰ ਸਾਧ ਸੰਗਤ ਜੀ ਨੂੰ ਇੱਦਾਂ ਹੀ ਮੋਏ ਨੂੰ ਜਿਹੜਾ ਨੂੰ ਸਾੜਿਆ, ਅਤੇ ਮੁਸਲਮਾਨ ਜਿਹੜੇ ਹੈ ਉਹ ਜੇ ਸਰੀਰ ਨੂੰ ਸਾੜਦੀ ਹੈ ਨਾ ਮੁਰਦੇ ਨੂੰ, ਉਹ ਬੜਾ ਮਾੜਾ ਮੰਨਦੇ ਆ, ਇਸ ਤਰ੍ਹਾਂ ਨੂੰ ਸਾੜਿਆ। ਇੱਥੇ ਤਾਂ ਇਵੇਂ ਬਿਆਨ ਹੈ ਵੀ ਕਬਰ 'ਚੋਂ ਕੱਢ ਕੇ ਅਤੇ ਫਿਰ ਸਾੜਿਆ ਹੈ। ਗਿਆਨੀ ਗਿਆਨ ਸਿੰਘ ਨੇ ਜਿਹੜੀ ਤਵਾਰੀਖ ਲਿਖੀ ਹੈ ਉਹਦੇ ਵਿੱਚ ਇਵੇਂ ਲਿਖਿਆ ਵੀ ਨਾਸਰ ਅਲੀ ਨੂੰ ਜਦੋਂ ਘੋੜੇ 'ਤੇ ਚੜ੍ਹਿਆ ਸੀ ਖਿਆਲਾ ਸਿੰਘ ਸੀ, ਉਹਨੇ ਘੋੜੇ ਦੀ ਖੁੱਚ ਜਿਹੜੀ ਹੈ ਜਿਹਦੇ ਨਾਲ ਕੱਸੇ ਹੁੰਦੇ ਹੈ ਉਹ ਵੱਢ ਦਿੱਤੀ ਹੈ ਡਿੱਗ ਪਿਆ ਉਹਦੇ ਉੱਤੋਂ ਹੀ। ਭਾਈ ਥਰਾਜ ਸਿੰਘ ਸੀ ਉਹਨੇ ਇਹਨੂੰ ਪਟਿਆਂ ਤੋਂ ਫੜ ਕੇ, ਬੋਦੀ ਤੋਂ ਫੜ ਕੇ ਧੂਗੇ ਖੜਿਆ ਭਾਈ ਜੱਸਾ ਸਿੰਘ ਦੇ ਕੋਲ। ਭਾਈ ਜੱਸਾ ਸਿੰਘ ਨੇ ਬਾਬਾ ਵਡਭਾਗ ਸਿੰਘ ਦੇ ਸਪੁਰਦ ਕੀਤਾ, ਬਾਬਾ ਵਡਭਾਗ ਸਿੰਘ ਨੇ ਜਿਉਂਦੇ ਦੇ ਫਿਰ ਕਹਿੰਦੇ ਇਸ ਤਰ੍ਹਾਂ ਜਿਉਂਦੇ ਨੂੰ ਅੱਗ ਲਾਈ ਫੂਕਿਆ ਜਿਵੇਂ ਨੇ ਥੰਮ ਸਾਹਿਬ ਸਾੜਿਆ ਸੀ। ਫਿਰ ਆਪਣੇ ਕਾਲ ਦੀ ਜਿਹੜੀ ਅੱਗ ਉਹ ਠੰਡੀ ਕੀਤੀ ਬਾਬਾ ਵਡਭਾਗ ਸਿੰਘ ਨੇ, ਉੱਥੇ ਤਵਾਰੀਖ 'ਚ ਥੋੜ੍ਹਾ ਇਵੇਂ ਆਇਆ ਹੈ, ਇੱਥੇ ਉਹ ਕਬਰ 'ਚ ਪੁੱਟ ਕੇ ਆਇਆ ਹੈ, ਜਿਵੇਂ ਵੀ ਹੈ ਇਹਨੂੰ ਫੂਕ ਕੇ ਮਾਰਿਆ ਹੈ। ਫਿਰ ਮੁਗਲਾਂ ਦੀਆਂ ਘਰ ਵਾਲੀਆਂ ਜਿਹੜੀਆਂ ਲੜਕੀਆਂ, ਫਿਰ ਪਠਾਣਾਂ ਦੀਆਂ, ਫਿਰ ਸੈਦਾਂ ਦੀਆਂ, ਇਹ ਸਈਦ, ਫਿਰ ਜਿਹੜੇ ਸੇਖ ਆ ਇਹ ਪਠਾਣਾਂ ਦੀਆਂ, ਇਹ ਮੁਸਲਮਾਨ ਦੀ ਜਾਤਾਂ ਹੈ ਜਿਵੇਂ ਆਪਣੇ ਖੱਤਰੀ ਬ੍ਰਾਹਮਣ ਸੂਦ ਬੈਸ, ਉਹ ਮੁਗਲ ਪਠਾਣ ਸੈਦ ਸੇਖ ਉਹਨਾਂ ਦੀ ਜਿਹੜੀਆਂ ਲੜਕੀਆਂ ਸਨ। ਬਾਬਾ ਜੀ ਨੇ ਹੁਕਮ ਕੀਤਾ ਸੀ ਵੀ ਜਿਵੇਂ ਇਹਨਾਂ ਨਿਕਾਹ ਪੜਾਇਆ ਹੁਣ ਇਹਨਾਂ ਨੂੰ ਵੀ ਛੱਡਣਾ ਨਹੀਂ ਹੈ, ਅਤੇ ਉਹ ਰੰਗਰੇਟੇ ਜਿਹੜੇ ਰੰਗਰੇਟੇ ਗੁਰੂ ਦੇ ਬੇਟੇ ਉਹਨਾਂ ਨੇ ਫੜ ਕੇ ਲੈ ਆਉਂਦੀਆਂ ਘਰਾਂ 'ਚੋਂ ਕੱਢ ਕੇ।
ਸਰੂਪ ਸਿੰਘ
ਇੱਕ ਬ੍ਰਾਹਮਣ ਜਾਤ ਵਿੱਚੋਂ ਸਰੂਪ ਸਿੰਘ ਨਾਮ ਦਾ ਸਿੱਖ ਬਣਿਆ ਸੀ, ਉਹ ਸਰਹੰਦ ਦੀ ਦਿਸ਼ਾ ਵੱਲ ਦਿਖ ਗਈ ਹੈ, ਦਿਸ਼ਾ ਚਨਾਰਥਲ ਦਿਸ਼ਾ ਵੱਲ, ਇਹਦਾ ਪਿੰਡ ਹੈ ਚਨਾਰਥਲ, ਪਿੰਡ ਸੀ ਦਾ ਬ੍ਰਾਹਮਣ ਦਾ, ਇਹ ਕੋਈ ਬ੍ਰਾਹਮਣ ਸੀ ਅਤੇ ਸਿੱਖ ਬਣਿਆ, ਨਾਮ ਰੱਖਿਆ ਸਰੂਪ ਸਿੰਘ, ਸਰਹੰਦ ਕੋਲ ਜਾਂ ਕਹਿੰਦੇ ਪਟਿਆਲੇ ਕੋਲ ਘੁਰੇ ਪੈਂਦਾ ਹੈ ਚਨਾਰਥਲ ਪਿੰਡ, ਉੱਥੋਂ ਦਾ ਇਹ ਜੰਮਪਲ ਹੈ ਸੀ।
ਵਡਭਾਗ ਸਿੰਘ ਜੀ ਕੀ ਕਿਉਂ ਕਹੀ,
ਬਾਬੇ ਵਡਭਾਗ ਸਿੰਘ ਨੇ ਇਹਨੂੰ ਵੀ ਇਉਂ ਕਹੀ ਗੱਲ,
ਜਲੰਧਰੋਂ ਤੁਰ ਕਹੀ ਰੱਖੋ ਸਿੰਘ ਸਹੀ,
ਜੇ ਤੇ ਤੂੰ ਭਈ ਆ ਜਲੰਧਰ ਦੇ ਰਹਿਣ ਵਾਲੀ ਪਠਾਣਾ ਦੀਆਂ ਘਰ ਵਾਲੀਆਂ ਜਿਹੜੀ ਤੁਰਕਣੀਆਂ, ਜਿਹੜਾ ਜਿਹੜਾ ਵੀ ਇਹਨਾਂ ਨਾਲ ਸ਼ਾਦੀ ਕਰੇਗਾ ਉਹਦੀ ਤਾਂ ਸਿੱਖੀ ਰਹਿ ਜਾਏਗੀ, ਕਿਉਂਕਿ ਗੁਰੂ ਘਰ ਦੀ ਬੇਅਦਬੀ ਕਰਨ ਵਾਲਿਆਂ ਨੇ ਇਹੋ ਜਿਹਾ ਸਲੂਕ ਹੋਣਾ ਚਾਹੀਦਾ ਹੈ। ਜਿਹੜਾ ਵੀ ਸਿੱਖ ਆ ਜਲੰਧਰਾਂ ਦੀਆਂ ਪਠਾਣਾਂ ਦੀ ਰਹਿਣ ਵਾਲੀਆਂ ਤੁਰਕਣੀਆਂ ਦੇ ਨਾਲ ਆਪਣੀ ਸ਼ਾਦੀ ਕਰੇਗਾ, ਉਹਦਾ ਕਹਿੰਦੇ ਹੂੰ ਇੱਥੇ ਉੱਥੇ ਕਹਿੰਦਾ ਉਹਦੇ ਮੈਂ ਵਾਲੀ ਹੋਵਾਂਗਾ, ਵਾਲੀ ਦਾ ਮਤਲਬ ਕੀ ਵੀ ਇੱਥੇ ਉੱਥੇ ਉਹਦੀ ਮੈਂ ਹਾਮੀ ਭਰਾਂਗਾ, ਜੇ ਉਹ ਸੱਚੀ ਦਰਗਾਹ ਵਿੱਚ ਗੁਰੂ ਮਹਾਰਾਜ ਵੀ ਪੁੱਛਣਗੇ ਵੀ ਕਿਉਂ ਸ਼ਾਦੀਆਂ ਕੀਤੀਆਂ ਤੁਰਕਣੀਆਂ ਨਾਲ, ਤੇ ਕਹਿੰਦੇ ਉੱਥੇ ਮੈਂ ਵਾਲੀ ਹੋਵਾਂਗਾ, ਮੈਂ ਗੱਲ ਕਹਾਂਗਾ ਮਹਾਰਾਜ ਮੇਰੇ ਕਹਿਣ 'ਤੇ ਨਾ ਸ਼ਾਦੀ ਕੀਤੀ ਹੈ। ਬਾਬਾ ਵਡਭਾਗ ਸਿੰਘ ਨੇ ਕੋਈ ਐਵੇਂ ਨਹੀਂ ਸ਼ਾਦੀ ਕਰਾ ਦਿੱਤੀ ਸੀ, ਫਿਰ ਕੀ ਕੀਤਾ ਹੈ ਕਿ ਸਿੱਖਾਂ ਨੂੰ ਕਿਹਾ ਸੀ ਉਹਨਾਂ ਨੂੰ ਕਿ ਜਿਹੜਾ ਜਿਹੜਾ ਵੀ ਸਿੱਖ ਹੈ ਉਹ ਇਹਨਾਂ ਨਾਲ ਸ਼ਾਦੀ ਕਰੇ ਤੁਰਕਣੀਆਂ ਨਾਲ, ਇਹਨਾਂ ਲੜਕੀਆਂ ਨਾਲ। ਪਰ ਬਹੁਤੀਆਂ ਤੁਰਕਣੀਆਂ ਨੇ ਆਪਣੀ ਮਨ ਮਰਜ਼ੀ ਨਾਲ ਹੀ ਸ਼ਾਦੀ ਕਰ ਲਈ ਖੁਸ਼ੀ ਨਾਲ। ਤੋ ਕਿਵੇਂ ਆਨੰਦ ਬੜਾਏ, ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਏ, ਅੰਮ੍ਰਿਤ ਛਕਾ ਕੇ ਅਤੇ ਜਿਹੜਾ ਹੈ ਫਿਰ ਆਨੰਦ ਬੜਾਏ ਸਨ, ਫਿਰ ਲਾਵਾਂ ਲਈਆਂ ਸਨ। ਐਵੇਂ ਨਹੀਂ ਵੀ ਇੱਦਾਂ ਹੀ ਸ਼ਾਦੀਆਂ ਕਰ ਲਈਆਂ, ਕਿਉਂਕਿ ਸੁਣਾ ਕਿਉਂ ਸ਼ੰਕਾ ਜਿਹਾ ਪੈਦਾ ਹੋ ਜਾਂਦਾ ਵੀ ਐਵੇਂ ਸ਼ਾਦੀਆਂ ਕਰ ਲਈਆਂ। ਬਾਬੇ ਵਡਭਾਗ ਸਿੰਘ ਨੇ ਕਿਹਾ ਸੀ ਵੀ ਇਹਨਾਂ ਨੂੰ ਅੰਮ੍ਰਿਤ ਛਕਾ ਛਕਾ ਕੇ ਅਤੇ ਇਹਨਾਂ ਨਾਲ ਆਨੰਦ ਬੜਾਏ ਜਾਣ। ਉਹ ਜਿਹੜੇ ਪਠਾਨਣੀਆਂ ਸਨ ਅਤੇ ਪਠਾਣਾਂ ਦੀ ਲੜਕੀਆਂ ਸਨ, ਉਹਨਾਂ ਨੇ ਆਪਣੀ ਖੁਸ਼ੀ ਨਾਲ ਹੀ ਆਨੰਦ ਫਿਰ ਬੜਾਏ ਅੰਮ੍ਰਿਤ ਛਕ ਛਕ ਕੇ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਜਿਹੜਾ ਹੈ ਉਹ ਜਲੰਧਰ ਨੂੰ ਜਾੜਿਆ। ਜੋ ਰੀਤਾ ਪ੍ਰਸੰਗ ਹੈ ਆਪ ਜੀ ਆਉਣ ਵਾਲੇ ਦੀਵਾਨਾਂ ਦੇ ਸਰਵਣ ਕਾਰਨ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਨਾਰ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ।
ਵਡਭਾਗ ਸਿੰਘ ਜੀ ਕੀ ਜੋ ਕਹੀ, ਜਲੰਧਰੋਂ ਤੁਰਕਨੀ ਰੱਖੋ ਸਿੱਖ ਸਹੀ, ਜਲੰਧਰੋਂ ਤੁਰਕਨੀ ਸਿੱਖ ਰੱਖੇ ਜੋ, ਇੱਥੇ ਉੱਥੇ ਮੈਂ ਵਾਲੀ ਹੋਊਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਇਹ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰੱਖੋ ਹੀ ਹੈ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅਕਰ ਹਰ ਮਨ ਬਸਤ, ਨਾਨਕ ਹੋਵ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵਦੇ, ਗੁਰ ਪਾਰੇ ਤਾਰਨ ਹਾਰ, ਕਥਾਰਤਾ ਪ੍ਰਤ ਹੋਤ ਹੈ, ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ।